दंडौत बंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद कौ मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा सी महा सिंह दा। सतगुरां दे चरणां दे विच महा सिंह ने बेनती कीती है कि सच्चे पातशाह जी हे सोढ़ी कुल दे सरमौर जी मेरी बेनती नूं प्रवान करो। सच्चे पातशाह जी मेरी मंग ए है मेरा वरदान है कि सच्चे पातशाह जी साडी जो सारी दी सारी माझे दी संगत जिहड़ी कि तुहाडे चरणां तों टुट के दूर जा चुकी है कृपा करके टुट्टी गंढ लो ते उहनां नूं अपने नाल मिला लो। गुरबाणी दे विच पाठ हुंदा है टुट्टी गंढन हार गोपाल। जो परमेश्वर है जो सतगुरु है ਉਹ ਟੁੱਟੀ ਨੂੰ ਗੰਢਣ ਵਾਲਾ ਹੈ। ਮਹਾਂ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਰੀ ਮੰਗ ਨੂੰ ਪੂਰਿਆ ਕਰੋ। ਕੱਲ ਇੱਥੋਂ ਤੱਕ ਕਥਾ ਪਹੁੰਚੀ ਸੀ ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ ਹਾਂ। ਸਾਹਿਬ ਸੁਣਿਆ ਅਜਾਇਬ ਬੈਨ ਭਰੇ ਆਨੰਦ ਪ੍ਰਫੁੱਲਤ ਨੈਣ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਕਿ ਸਾਹਿਬ ਨੇ ਜੋ ਕਿ ਮਾਲਕ ਨੇ ਉਹਨਾਂ ਨੇ ਮਹਾ ਸਿੰਘ ਦੇ ਐਸੇ ਬਚਨ ਸੁਣੇ ਨੇ ਜਿਹੜੇ ਬੜੇ ਅਲੌਕਿਕ ਨੇ। ਭਰੇ ਆਨੰਦ ਪ੍ਰਫੁੱਲਤ ਨੈਣ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਆਨੰਦਿਤ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਖੁਸ਼ੀ ਦੇ ਨਾਲ ਨੇਤਰ ਵੀ ਖਿੜ ਗਏ। ਵਾਹ ਖਾਲਸਾ ਸਿੱਖ ਮਮ ਤਨ ਭਾਰੀ ਉਪਕਾਰ ਮਹਾ ਮਨ ਮਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਵਾਹ ਖਾਲਸਾ ਤੇ ਧਨ ਹੈ ਮੇਰਾ ਖਾਲਸਾ ਤੇ ਧਨ ਹੀ ਨੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਮੇਰੇ ਸਿੰਘ ਜਿਨ੍ਹਾਂ ਨੇ ਕਿ ਆਪਣੇ ਮਨ ਦੇ ਵਿੱਚ ਐਸੀ ਧਾਰਨਾ ਧਾਰੀ ਹੈ ਕਿ ਪਰ ਉਪਕਾਰ ਕਰਨਾ ਹੈ। ਭਾਵ ਕਿ ਮਹਾ ਸਿੰਘ ਜਿਹੜੀ ਮੰਗ ਮੰਗ ਰਿਹਾ ਉਹ ਆਪਣੇ ਵਾਸਤੇ ਨਹੀਂ ਮੰਗ ਰਿਹਾ ਸਾਰੇ ਮਾਝੇ ਦੇ ਸਿੰਘਾਂ ਦੇ ਵਾਸਤੇ ਮੰਗ ਰਿਹਾ ਕਿ ਟੁੱਟੀ ਗੰਢ ਲਓ ਬੇਦਾਵਾ ਲਿਖ ਕੇ ਆਏ ਸੀ ਇਸ ਕਰਕੇ ਕਿਰਪਾ ਕਰੋ ਇਹ ਪਰਉਪਕਾਰ ਦਾ ਕੰਮ ਹੈ। ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਆ ਚੁੱਕਾ ਹੈ ਕਿ ਸਤਿਗੁਰਾਂ ਨੇ ਬਚਨ ਕੀਤਾ ਮਹਾਂ ਸਿੰਘਾਂ ਆਪਣੇ ਵਾਸਤੇ ਮੰਗ ਆਪਣੇ ਪੁੱਤਰਾਂ ਪੋਤਰਿਆਂ ਦੇ ਵਾਸਤੇ ਮੰਗ ਮੰਗ ਐਸੀ ਗੱਲ ਨਾ ਕਹਿ ਤੇ ਮਹਾਂ ਸਿੰਘ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਜੀ ਮੇਰੀ ਇਹੀ ਅਰਜ਼ ਹੈ ਕਿ ਟੁੱਟੀ ਨੂੰ ਗੰਢ ਲਓ ਕਿਰਪਾ ਕਰਕੇ ਮਾਝੇ ਦੀ ਸੰਗਤ ਨੂੰ ਮਿਲਾਓ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਹਾਂ ਉਪਕਾਰੀ ਸਿੰਘ ਹੈ ਮਹਾਂ ਸਿੰਘ ਜਿਹੜਾ ਕਿ ਪਰ ਉਪਕਾਰ ਦਾ ਕੰਮ ਕਰ ਰਿਹਾ ਇਸੇ ਕਰਕੇ ਇਹ ਐਸੀ ਮੰਗ ਮੰਗਦਾ। ਤੇਰੇ ਕਹੇ ਮੇਲ ਹਮ ਲਾਏ ਰਾਜ ਭਾਗ ਤਿਸ ਦੇਸ਼ ਦਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਹਾਂ ਸਿੰਘ ਦੀ ਫਿਰ ਜਿਹੜੀ ਬੇਨਤੀ ਸੀ ਉਹਨੂੰ ਪ੍ਰਵਾਨ ਕੀਤਾ। ਕਹਿੰਦੇ ਨੇ ਮਹਾਂ ਸਿੰਘਾ, ਤੇਰੇ ਕਹਿਣ ਦੇ ਕਰਕੇ ਮੈਂ ਮੇਲ ਲੈਂਦਾ ਹਾਂ ਸਾਰੀ ਮਾਝੇ ਦੀ ਸੰਗਤ ਨੂੰ, ਰਾਜ ਤੇ ਭਾਗ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਤੇਰੇ ਕਹਿਣ ਦੇ ਉੱਤੇ ਬਖਸ਼ਿਆ। ਪ੍ਰਭ ਜੀ ਕਾਗਦ ਲੈ ਹੋ ਨਿਕਾਰਾ, ਹਮਰੋ ਲਿਖਿਓ ਜੇਬ ਜੋ ਡਾਰਾ। ਜਦੋਂ ਸਤਿਗੁਰਾਂ ਨੇ ਬਚਨ ਕਹਿ ਦਿੱਤਾ, ਠੀਕ ਹੈ ਮਹਾਂ ਸਿੰਘਾ, ਮੈਂ ਸਾਰਿਆਂ ਨੂੰ ਬਖਸ਼ਦਾ ਹਾਂ, ਇਸ ਤੋਂ ਇਲਾਵਾ ਟੁੱਟੀ ਨੂੰ ਮੇਲ ਲੈਂਦਾ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਮਹਾਂ ਸਿੰਘ ਨੇ ਆਖਿਆ ਕਿ ਸੱਚੇ ਪਾਤਸ਼ਾਹ ਜੀ, ਹੁਣ ਉਹ ਜੋ ਬੇਦਾਵੇ ਵਾਲਾ ਕਾਗਜ਼ ਹੈ ਉਹਨੂੰ ਆਪਣੀ ਜੇਬ ਦੇ ਵਿੱਚੋਂ ਸੱਚੇ ਪਾਤਸ਼ਾਹ ਜੀ ਬਾਹਰ ਕੱਢੋ, ਜਿਹੜਾ ਤੁਸੀਂ ਸਾਂਭ ਕੇ ਰੱਖਿਆ, ਕਿਉਂਕਿ ਜਦੋਂ ਬੇਦਾਵਾ ਲਿਖਿਆ ਸੀ ਤੇ ਉਹ ਬੇਦਾਵੇ ਵਾਲਾ ਜਿਹੜਾ ਕਾਗਜ਼ ਸੀ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਰੰਤ ਹੀ ਆਪਣੀ ਜੇਬ ਦੇ ਵਿੱਚ ਪਾ ਲਿਆ ਸੀ। ਹੁਣ ਮਹਾਂ ਸਿੰਘ ਬੇਨਤੀ ਕਰਦਾ, ਸੱਚੇ ਪਾਤਸ਼ਾਹ ਆਪਣੀ ਜੇਬ ਦੇ ਵਿੱਚੋਂ ਉਹ ਬੇਦਾਵੇ ਵਾਲਾ ਕਾਗਜ਼ ਕੱਢੋ। ਮਾਮ ਦਿਖਾਏ ਸੋ ਦੀਜੈ ਫਾਰ, ਸਫਲ ਹੋਏ ਮੇਰੋ ਉਪਕਾਰ। ਮਹਾਂ ਸਿੰਘ ਨੇ ਬੇਨਤੀ ਕੀਤੀ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੇ ਦੇਖਦਿਆਂ ਦੇਖਦਿਆਂ ਸੱਚੇ ਪਾਤਸ਼ਾਹ ਜੀ ਉਸ ਬਿਦਾਵੇ ਵਾਲੇ ਕਾਗਜ਼ ਨੂੰ ਤੁਸੀਂ ਪਾੜ ਦਿਓ, ਤਾਂ ਕਿ ਸਫਲ ਹੋਏ ਮੇਰੋ ਉਪਕਾਰ, ਤਾਂ ਕਿ ਸੱਚੇ ਪਾਤਸ਼ਾਹ ਜੀ ਮੈਂ ਜੋ ਪਰ ਉਪਕਾਰ ਕੀਤਾ ਹੈ ਉਹਨੂੰ ਮੈਂ ਸਮਝਾਂ ਕਿ ਸਫਲ ਹੋ ਗਿਆ। ਕਿਰਪਾ ਕਰੋ ਸੱਚੇ ਪਾਤਸ਼ਾਹ ਜੀ, ਮੇਰੇ ਦੇਖਦਿਆਂ ਦੇਖਦਿਆਂ ਬੇਦਾਵੇ ਨੂੰ ਪਾੜ ਦਿਓ। ਇਸ ਤਰ੍ਹਾਂ ਦੀ ਬੇਨਤੀ ਮਹਾਂ ਸਿੰਘ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਕੀਤੀ। ਮੇਰੀ ਬੇਨਤੀ ਦੀਨ ਦਿਆਲੇ ਹੋ, ਲਵੋ ਫੇਰ ਟੁੱਟੀ ਤਾਈ ਜੋੜ ਗੁਰਜੀ। ਮਾਝਾ ਕਰੋ ਨਾ ਸਿੱਖਿਓ ਮੂਲ ਖਾਰਜ, ਲਵੋ ਆਪਣਾ ਵਾਕ ਸੋ ਮੋੜ ਗੁਰਜੀ। ਔਗਣ ਹਾਰਿਆਂ ਦੇ ਔਗਣ ਬਖਸ਼ ਦਿਓ, ਬੰਦੇ ਕਰਦੇ ਭੁੱਲਾਂ ਕਰੋੜ ਗੁਰਜੀ। ਪਾੜ ਦਿਓ ਬੇਦਾਵਾ ਕਰਤਾਰ ਸਿੰਘਾ, ਮੈਨੂੰ ਹੋਰ ਨਾ ਕੁਝ ਵੀ ਲੋੜ ਗੁਰਜੀ। ਹੱਥ ਜੋੜ ਕੇ ਮਹਾਂ ਸਿੰਘ ਕਹਿੰਦਾ ਸੱਚੇ ਪਾਤਸ਼ਾਹ ਜੀ, ਜਿਹੜੇ ਬੰਦੇ ਨੇ ਉੱਤੇ ਭੁੱਲਾਂ ਕਰਦੇ ਆਏ ਨੇ, ਕਰੋੜਾਂ ਭੁੱਲਾਂ ਸੱਚੇ ਪਾਤਸ਼ਾਹ ਜੀ ਹੋ ਜਾਂਦੀਆਂ ਨੇ ਸਿੱਖਾਂ ਦੇ ਕੋਲੋਂ, ਤੁਸੀਂ ਤੇ ਮੇਰ ਦੇ ਦਾਤੇ ਹੋ, ਕਿਰਪਾ ਕਰਕੇ ਬਖਸ਼ ਦਿਓ ਸੱਚੇ ਪਾਤਸ਼ਾਹ ਜੀ। ਬੇਦਾਵੇ ਦਾ ਕਾਗਜ਼ ਮੈਨੂੰ ਦਿਖਾ ਕੇ ਸੱਚੇ ਪਾਤਸ਼ਾਹ ਜੀ ਪਾੜ ਦਿਓ, ਮੈਂ ਹੋਰ ਕੋਈ ਵੀ ਮੰਗ ਤੁਹਾਡੇ ਚਰਨਾਂ ਦੇ ਵਿੱਚੋਂ ਨਹੀਂ ਮੰਗਦਾ। ਸੁਣ ਸਤਿਗੁਰ ਤਤਕਾਲ ਨਿਕਾਸਾ, ਮਹਾਂ ਸਿੰਘ ਸੋ ਵਾਕ ਪਰ ਕਾਸ਼ਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਮਹਾਂ ਸਿੰਘ ਨੇ ਐਸੀ ਬੇਨਤੀ ਕੀਤੀ ਤੁਰੰਤ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਬੇਦਾਵੇ ਵਾਲਾ ਕਾਗਜ਼ ਸੀ ਉਹ ਆਪਣੀ ਜੇਬ ਦੇ ਵਿੱਚੋਂ ਬਾਹਰ ਕੱਢਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਮਹਾਂ ਸਿੰਘ ਨੂੰ ਇੰਜ ਆਖਿਆ, ਲਿਹੋ ਬਿਲੋਕ ਪਾੜ ਦਿਖਰਾਏ, ਇਮ ਕੈ ਚੀਰਿਓ ਬੀਚ ਬਣਾਏ। ਸਤਿਗੁਰੂ ਜੀ ਕਹਿੰਦੇ ਨੇ ਮਹਾਂ ਸਿੰਘਾ, ਦੇਖ ਚੰਗੇ ਤਰੀਕੇ ਦੇ ਨਾਲ ਮੇਰੇ ਹੱਥ ਦੇ ਵਿੱਚ ਤੁਹਾਡਾ ਲਿਖਿਆ ਹੋਇਆ ਬੇਦਾਵਾ ਫੜਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੇਖ ਲੈ, ਮੈਂ ਤੇਰੇ ਸਾਹਮਣੇ ਹੀ ਹੁਣ ਇਸ ਬੇਦਾਵੇ ਦੇ ਕਾਗਜ਼ ਨੂੰ ਪਾੜ ਰਿਹਾ ਹਾਂ। ਇਮ ਕੈ ਚੀਰਿਓ ਬੀਚ ਬਣਾਏ, ਇਸ ਤਰ੍ਹਾਂ ਦਾ ਨਾਲੇ ਸਤਿਗੁਰਾਂ ਨੇ ਵਚਨ ਕੀਤਾ ਤੇ ਨਾਲੇ ਫਿਰ ਉਸ ਬੇਦਾਵੇ ਵਾਲੇ ਕਾਗਜ਼ ਨੂੰ ਅੱਧ ਤੋਂ ਲੈ ਕੇ ਚੀਰ ਦਿੱਤਾ, ਭਾਵ ਕੇ ਦੋ ਟੋਟੇ ਕਰ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੇਦਾਵੇ ਨੂੰ ਪਾੜ ਦਿੱਤਾ। ਮਹਾਂ ਸਿੰਘ ਦਾ ਵੇਖ ਕੇ ਹੱਠ ਸੱਚਾ, ਤਨ ਤਨ ਸਤਿਗੁਰਾਂ ਸੁਨਾਇਆ ਜੀ। ਮਾਝੇ ਵਿੱਚ ਤੂੰ ਖਰਾ ਹੈ ਬੀਜ ਸਿੱਖੀ, ਐਸੀ ਮਹਿਮਾ ਉਹਨੂੰ ਦਿਖਾਇਆ ਜੀ। ਮਿਹਰਬਾਨ ਹੋ ਜੇਬ ਤੋਂ ਕੱਢ ਕਾਗਜ਼, ਮਹਾਂ ਸਿੰਘ ਦੇ ਤਾਈ ਦਿਖਾਇਆ ਜੀ। ਫੇਰ ਸੁੱਟਿਆ ਪਾੜ ਕਰਤਾਰ ਸਿੰਘਾ, ਟੁੱਟੀ ਗੰਢ ਕੇ ਮੇਲ ਮਿਲਾਇਆ ਜੀ। ਸਤਿਗੁਰਾਂ ਨੇ ਮਿਹਰਬਾਨ ਹੋ ਕੇ ਕਾਗਜ਼ ਜੇਬ ਦੇ ਵਿੱਚੋਂ ਬਾਹਰ ਕੱਢਿਆ, ਮਹਾਂ ਸਿੰਘ ਨੂੰ ਦਿਖਾਇਆ ਤੇ ਉਸਦੇ ਦੇਖਦਿਆਂ ਦੇਖਦਿਆਂ ਹੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੇਦਾਵੇ ਵਾਲੇ ਕਾਗਜ਼ ਨੂੰ ਪਾੜ ਦਿੱਤਾ। हेरत हर कण और बहोवा कागद फट्यो दर्श गुर जोवा। कवि संतोख सिंह जी लिख देने कि इस रीति नूं देख के जिहड़ा महा सिंह सी वह बहुत ही ज्यादा खुश होया। कागज फट्यो दर्श गुर जोवा, कागज फट गया ते कवि संतोख सिंह जी लिखते ने कि सतगुरां दा दर्शन होया। पाव के जदों कागज नूं पाड़ दिता, दो टोटे हो गए, एक खब्बे पासे हो गया, एक सज्जे पासे हो गया, ते उस दे विच दी फिर सतगुरां दा सुंदर दिदारा देखिया महा सिंह ने। आय सदेव परलोक सिधामो, दर्शन करते अधिक फल पामो। फिर महा सिंह ने बेनती की है, गरीबन वाज मैनू हुण आग्या दियो कि मैं परलोक दे विच चलिया जावां, सच्चे पातशाह जी तुहाडे दर्शनां दा वड्डा फल प्राप्त होया। जाओ महा सिंह जय मम लोक, बसो सदा कब नहीं तह शोक। सतगुरां तों जाण दी आग्या मंगी है। उस वेले सतगुरां ने आग्या दिती है, कहिंदे ने जा भाई महा सिंह मेरे लोक दे विच चलिया जा। ऐसा लोक है जिथे ना कोई हरख है, ना कदे सोग है, भाव के जिथे हमेशा ही एक रस रहिंदा है, उस लोक दे विच महा सिंघा चलिया जा। देकर प्राण कीन उपकार, किस को फल तो है पयो या पार। सतगुरु गोविंद सिंह जी कहिंदे ने कि तू अपने प्राणा दा दान दिता है साडे वास्ते, इस तो इलावा सारिया माझे वालिया दे उते तू परउपकार कीता है। इन्हां दोवां गल्लां दा सतगुरु जी कहिंदे ने कि तेनू फल बहुत अपार मिलेगा। सतगुर बचन होत पा जब, महा सिंह तन त्याग्यो तब। ग्रंथाकार भाई संतोख सिंह जी लिखते ने कि सतगुरां ने ऐसा बचन किया, सतगुरां दे बचना नूं सुनिया महा सिंह ने, उसे वेले महा सिंह ने अपना शरीर छड़ दिता। प्रभ पेखे ते उत झाड़ उजाड़, बोले श्री मुख सुनो बिराड़। सतगुरु गोविंद सिंह सच्चे पातशाह जी ने आसे पासे देखिया, जिधर भी नजर मारी है उजाड़ ही उजाड़ है, बिया बाण है। सतगुरु सच्चे पातशाह जी ने अपने श्री मुख तो वचन किया, कहिंदे ने सुनो बिराड़ो सिखो। चाली सिंगण लोथ उठावो, ईंधन गण बटोर कर लियावो। बैराड़ा नूं सतगुरु ने हुक्म किया है, जेडे 40 सिंह शहीद हो चुके ने, इन्हां सारियां दियां लोथां नूं चुको ते सतगुरु जी कहिंदे ने कि बहुता सारा जेड़ा बालण है ओह इकट्ठा करके लै आवो। इक थल दीर्घ चिता बनावो, सस्कारो सब बिलम ना लावो। सतगुरु गोविंद सिंह जी कहिंदे ने कि बहुत वड्डी इको ही जगह दे उते जेड़ी चिखा है ओनू तैयार किया जावे। सतगुरु जी कहिंदे ने कि सारिया दा इक ही चिखा दे उते रख के संस्कार किया जावेगा। सतगुरु जी कहिंदे ने बिलम ना लावो, सतगुरु जी कहिंदे ने देर ना करो, छेती नाले ते सिंघां दियां लोथां नूं इकट्ठा करो ते नाले बालण इकट्ठा करो। जे संगी सुन के तत्काल, सूके काशट सांच बिसाला। कवि जी लिखते ने कि संगियां ने सतगुरां दे सिखां ने तत्काल ही सतगुरां दे बचन नूं पूरा किया। कवि जी लिखते ने कि बहुता सारा जिहड़ा सुका बालण से ओनू इकट्ठा किया। बीन बीन सिंगण को आना, पारियो समूह मरियो तुर काना। इस तों बाद चुन चुन के लब लब के जेड़े सिंह 40 शहीद हो चुके सन उन्हां दियां लोथां नूं लियांदा गया, क्योंकि परियो समूह मरियो तुरकाना, बहुती सारी जेड़ी तुरकां दी फौज है ਉਹ ਮਰੀ ਹੋਈ ਸੀ, ਉਹਨਾਂ ਸਾਰਿਆਂ ਦੀਆਂ ਵੀ ਲੋਥਾਂ ਡਿੱਗੀਆਂ ਹੋਈਆਂ ਸੀ। ਇਸ ਕਰਕੇ ਉਹਨਾਂ ਤੁਰਕਾਂ ਦੀਆਂ ਲੋਥਾਂ ਦੇ ਵਿੱਚੋਂ ਲੱਭ ਲੱਭ ਕੇ ਇਹਨਾਂ 40 ਸਿੰਘਾਂ ਦੇ ਸਰੀਰਾਂ ਨੂੰ ਲਿਆਂਦਾ ਗਿਆ। ਲਾਰੇ ਮਾਰੇ ਮਿਲ ਤਿੰਨ ਮੈਂ ਪਰੇ, ਜਹ ਸੰਗ ਰਾਮ ਖੇਤ ਵੱਡ ਕਰੇ। ਸੰਗਰਾਮ ਦੇ ਵਿੱਚ ਰਣ ਭੂਮੀ ਦੇ ਵਿੱਚ ਇਹ ਸ਼ਹੀਦ ਹੋ ਕੇ ਡਿੱਗੇ ਹੋਏ ਸਨ। ਇਸ ਕਰਕੇ ਬਹੁਤਾ ਜਿਆਦਾ ਲੜੇ ਸੀ, ਲੋਥਾਂ ਦੇ ਉੱਤੇ ਲੋਥਾਂ ਚੜੀਆਂ ਹੋਈਆਂ ਸਨ। ਲੱਭ ਲੱਭ ਕੇ ਉਹਨਾਂ 40 ਸਿੰਘਾਂ ਦੀਆਂ ਲੋਥਾਂ ਨੂੰ ਲਿਆਂਦਾ ਗਿਆ। ਬਹੁ ਸਿੰਘਣ ਤਤਕਾਲ ਉਠਾਏ, ਬੜੀ ਚਿਤਾ ਕੇ ਬੀਚ ਟਿਕਾਏ। ਬਹੁਤਿਆਂ ਸਾਰਿਆਂ ਸਿੰਘਾਂ ਨੇ ਮਿਲ ਕੇ ਤਤਕਾਲ ਹੀ ਉਹਨਾਂ ਦੇ ਸਰੀਰਾਂ ਨੂੰ ਚੁੱਕਿਆ ਤੇ ਵੱਡੀ ਜਿਹੜੀ ਚਿਤਾ ਤਿਆਰ ਕੀਤੀ ਸੀ ਉਸ ਚਿਤਾ ਦੇ ਉੱਤੇ ਉਹਨਾਂ ਸਾਰਿਆਂ ਦੇ ਸਰੀਰਾਂ ਨੂੰ ਟਿਕਾ ਦਿੱਤਾ। ਉਪਰ ਸਮਦਾ ਧਰ ਸਮੁਦਾਈ, ਕਰ ਅਗਨੀ ਪ੍ਰਜਲਤ ਲਗਾਈ। ਪਹਿਲਾਂ ਜਿਹੜੀ ਚਿਖਾ ਚਿਣੀ ਹੋਈ ਸੀ ਉਹਦੇ ਉੱਤੇ ਸਰੀਰਾਂ ਨੂੰ ਰੱਖਿਆ ਗਿਆ। ਫਿਰ ਕਵੀ ਜੀ ਲਿਖਦੇ ਨੇ ਕਿ ਹੋਰ ਵੀ ਬਹੁਤਾ ਸਾਰਾ ਜਿਹੜਾ ਸੁੱਕਾ ਬਾਲਣ ਸੀ ਉਹਨਾਂ ਦੇ ਉੱਪਰ ਰੱਖਿਆ ਗਿਆ ਹੈ ਬਹੁਤ ਸਾਰਾ। ਕਰ ਅਗਨੀ ਪ੍ਰਜਲਤ ਲਗਾਈ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਉਸ ਵੱਡੀ ਚਿਖਾ ਨੂੰ ਅਗਨੀ ਦਿੱਤੀ। ਆਪ ਖਰੇ ਸਤਿਗੁਰ ਤਹਿ ਪਾਏ, ਭਸਮ ਦੇਹ ਸਗਰੇ ਕਰ ਦਏ। ਸਵੈਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਚਿਖਾ ਨੂੰ ਅਗਨੀ ਦਿੱਤੀ ਹੈ। ਸਤਿਗੁਰੂ ਜੀ ਲਾਗੇ ਖਲੋਤੇ ਨੇ, ਭਸਮ ਦੇਹ ਸਗਰੇ ਕਰ ਦਏ। ਚੰਦ ਹੀ ਮਿੰਟਾਂ ਦੇ ਵਿੱਚ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਸਾਰੀ ਚਿਖਾ ਸੀ ਉਹ ਮਾਨੋ ਕੇ ਭਸਮ ਦਾ ਢੇਰ ਬਣ ਗਈ। ਭਾਵ ਕਿਸ ਤਰੀਕੇ ਦੇ ਨਾਲ ਉਹਨਾਂ 40 ਸਿੰਘਾਂ ਦਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੰਸਕਾਰ ਕਰ ਦਿੱਤਾ। ਜਿਸ ਵਕਤ ਬੇਦਾਵੇ ਨੂੰ ਪਾੜ ਦਿੱਤਾ, ਮਹਾ ਸਿੰਘ ਨੇ ਦੁੱਖ ਭੁਲਾਏ ਸਾਰੇ। ਦਰਸ ਗੁਰਾਂ ਦਾ ਕਰਦਾ ਅੰਤ ਮੋਇਆ, ਟੁੱਟੀ ਗੰਢ ਉਪਕਾਰ ਕਮਾਏ ਸਾਰੇ। ਫਿਰ 40 ਨੂੰ ਰੱਖ ਚਿਖਾ ਉੱਤੇ, ਹੱਥੀ ਆਪਣੇ ਗੁਰਾਂ ਜਲਾਏ ਸਾਰੇ। ਦਿੱਤੀ ਵੱਡੀ ਵਡਿਆਈ ਕਰਤਾਰ ਸਿੰਘਾ, ਹੋਏ ਮੁਕਤ ਆਖ ਸੁਣਾਏ ਸਾਰੇ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਵੱਡੀ ਵਡਿਆਈ ਦਿੱਤੀ ਹੈ। ਹੋਏ ਮੁਕਤੇ ਆਖ ਸੁਣਾਏ ਸਾਰੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਸਾਰਿਆਂ ਨੂੰ ਮੁਕਤੇ ਦਾ ਖਿਤਾਬ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਐਸਾ ਪਰ ਉਪਕਾਰ ਕੀਤਾ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਧੰਨ ਮਹਾ ਸਿੰਘ ਸੀ।
ਧੰਨ ਜਨਮ ਪਾਈ ਮਹਾ ਸਿੰਘ ਤੇਰਾ, ਜਿਸ ਟੁੱਟੀ ਹੋਈ ਫਿਰ ਜੋੜ ਲਈ। ਮਾਝਾ ਸਿੱਖਿਓ ਖਾਰਜ ਹੋ ਗਿਆ ਸੀ, ਤੇਰੀ ਦੇਸ ਭਗਤੀ ਸਿੱਖੀ ਮੋੜ ਲਈ। ਭਲਾ ਲੋਚਿਆ ਤੂੰ ਸਾਰੇ ਦੇਸ਼ ਦਾਈ, ਦਿਲੋਂ ਤ੍ਰਿਸ਼ਨਾ ਦੀ ਫਾਹੀ ਤੋੜ ਲਈ। ਤੇਰਾ ਜੰਮਣਾ ਧਨ ਕਰਤਾਰ ਸਿੰਘਾ, ਪੈਦਾ ਹੋਇਆ ਸੈਂ ਪੰਥ ਦੀ ਲੋੜ ਲਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਮਹਾ ਸਿੰਘ ਤੂੰ ਧਨ ਹੈ, ਤੇਰਾ ਦੁਨੀਆਂ ਦੇ ਉੱਤੇ ਜੰਮਣਾ ਹੀ ਧਨ ਸੀ। ਮਾਨੋ ਕਿ ਪੰਥ ਦੀ ਲੋੜ ਦੇ ਵਾਸਤੇ ਤੂੰ ਪੈਦਾ ਹੋਇਆ ਸੀ, ਪਰ ਉਪਕਾਰ ਕਰਨ ਦੇ ਵਾਸਤੇ। ਜਿੱਥੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹਨਾਂ 40 ਦਾ ਸੰਸਕਾਰ ਕੀਤਾ ਸੀ ਉਸ ਜਗ੍ਹਾ ਦੇ ਉੱਤੇ ਸ਼ਹੀਦ ਗੰਜ ਇਸ ਵੇਲੇ ਬਣਿਆ ਹੋਇਆ। ਕੱਪੜੇ ਤਾਣ ਕੇ ਜਿੱਥੇ ਤੰਬੂਆਂ ਦੀ ਸ਼ਕਲ ਬਣਾਈ ਸੀ ਉਸ ਜਗ੍ਹਾ ਦੇ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ, ਉਹਨੂੰ ਤੰਬੂ ਸਾਹਿਬ ਆਖਿਆ ਜਾਂਦਾ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਸਾਰਿਆਂ ਦਾ ਸੰਸਕਾਰ ਕੀਤਾ।
ਮਹਿਮਾਇਦ ਕਸਰੋਵਰ ਕੇਦੀ, ਸਿਰੀ ਮੁਖ ਤੇ ਬਰਨੀ ਬਹੁ ਤੇਰੀ।
ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਉਹ ਜਿਹੜੀ ਢਾਬ ਸੀ ਜਿਹਨੂੰ ਖਿਦਰਾਣਾ ਆਖਿਆ ਜਾਂਦਾ ਸੀ, ਉਸ ਸਰੋਵਰ ਦੀ ਜਿਹੜੀ ਮਹਿਮਾ ਹੈ ਉਹ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਸਾਰੀ ਬਿਆਨ ਕੀਤੀ।
ਜਹਨ ਇੱਕ ਸਾਧ ਤਪ ਮਰੈ, ਪੁੰਨ ਸਥਾਨ ਤਾਹ ਜਗ ਰਰੈ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਜਿਹੜੀ ਜਗ੍ਹਾ ਦੇ ਉੱਤੇ ਇੱਕ ਤਪਸਵੀ ਸਾਧੂ ਤਪ ਕਰਕੇ ਮਰ ਜਾਂਦਾ ਹੈ, ਪੁੰਨ ਸਥਾਨ ਤਾਂ ਹੀ ਜਗ ਰਹਿ। ਉਸ ਜਗ੍ਹਾ ਨੂੰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੁੰਨ ਵਾਲੀ ਜਗ੍ਹਾ ਸਾਰੀ ਦੁਨੀਆ ਕਹਿੰਦੀ ਹੈ, ਜਿੱਥੇ ਇੱਕ ਸਾਧੂ ਤਪ ਕਰਕੇ ਮਰਦਾ।
ਇਹ ਥਲ ਸਿੰਘ ਸਿਦਕ ਬਹੁ ਵੱਡੇ, ਲਰ ਤੁਰ ਕਣ ਮਨ ਤਨ ਸਭ ਛੱਡੇ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਇਨ੍ਹਾਂ 40 ਸਿੰਘਾਂ ਨੇ ਸਿਦਕ ਨੂੰ ਧਾਰਨ ਕਰਕੇ ਵੱਡਾ ਜੰਗ ਕੀਤਾ ਤੇ ਜੰਗ ਲੜਦਿਆਂ ਲੜਦਿਆਂ ਇਨ੍ਹਾਂ 40 ਨੇ ਆਪਣੇ ਸਰੀਰਾਂ ਨੂੰ ਛੱਡਿਆ।
ਮਕਰ ਸੰਕਰਣ ਅਰ ਕੀ ਹੋਏ, ਆਣ ਸ਼ਨਾਨ ਜੇ ਨਰ ਸੋਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਮਕਰ ਰਾਸ਼ੀ ਦੇ ਵਿੱਚ ਸੂਰਜ ਹੋਵੇ, ਅਰਥਾਤ ਮਾਘ ਦੀ ਸੰਗਰਾਦ ਜਿਸ ਦਿਨ ਹੋਵੇ, ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜਾ ਵੀ ਇਸ ਜਗ੍ਹਾ ਦੇ ਉੱਤੇ ਇਸ ਸਰੋਵਰ ਦੇ ਵਿੱਚ ਆਣ ਕੇ ਇਸ਼ਨਾਨ ਕਰੇਗਾ।
ਮਨੋ ਕਾਮਨਾ ਪ੍ਰਾਪਤ ਸੋ, ਪਾਪ ਕਰੇ ਗਨ ਬੈ ਸਭ ਖੋ।
ਸਤਿਗੁਰੂ ਜੀ ਕਹਿੰਦੇ ਨੇ ਕਿ ਉਸ ਸਿੱਖ ਦੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ, ਸਾਰੇ ਦੇ ਸਾਰੇ ਜਿਹੜੇ ਕੀਤੇ ਹੋਏ ਉਮਰ ਦੇ ਪਾਪ ਨੇ ਉਹ ਸਾਰੇ ਖਤਮ ਹੋ ਜਾਣਗੇ। ਜਿਹੜਾ ਵੀ ਇਸ ਜਗ੍ਹਾ ਦੇ ਉੱਤੇ ਇਸ ਸਰੋਵਰ ਦੇ ਵਿੱਚ ਆਣ ਕੇ ਇਸ਼ਨਾਨ ਕਰੇਗਾ ਮਾਘੀ ਵਾਲੇ ਦਿਨ।
ਜਿੱਥੇ ਇੱਕ ਰਿਖੀ ਮੁਨੀ ਤਪ ਕਰੇ, ਉਹ ਪੂਜਣੇ ਯੋਗ ਸੋ ਥਾਨ ਹੋਵੇ। ਧਰਮ ਹਿਤ ਸ਼ਹੀਦ ਹੋਏ ਸਿੰਘ ਇੱਥੇ, ਇਹ ਥਾਨ ਪਵਿੱਤਰ ਮਹਾਨ ਹੋਵੇ। ਕਿਸੇ ਸਮੇਂ ਇੱਥੇ ਹੋਵੇ ਬੜੀ ਲੀਲਾ, ਇਹ ਜਗ੍ਹਾ ਪ੍ਰਗਟ ਜਹਾਨ ਹੋਵੇ। ਸਤ ਸੰਗ ਦਾ ਚੱਲੇ ਪਰਵਾਹ ਪਾਰਾ, ਵਿੱਚ ਜੰਗਲਾਂ ਦੇ ਮੰਗਲ ਆਣ ਹੋਵੇ। ਸਾਫ ਦਿਲ ਹੋ ਕਰੇ ਇਸ਼ਨਾਨ, ਜਿਹੜਾ ਦੂਰ ਪਾਪ ਸਰਾਪ ਪਛਾਣ ਹੋਵੇ। ਇਹ ਤੀਰਥ ਵੱਡਾ ਕਰਤਾਰ ਸਿੰਘਾ, ਮੁਕਤ ਸਰ ਮੁਕਤੀ ਕਰ ਮਾਣ ਹੋਵੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸੀ, ਇਹ ਸਿਰਮੌਰ ਤੀਰਥਾਂ ਦਾ ਤੀਰਥ ਹੈ, ਵੱਡਾ ਤੀਰਥ ਹੈ, ਇਹ ਮੰਨੋ ਕਿ ਮੁਕਤ ਸਰ ਮੁਕਤੀ ਦਾ ਘਰ ਹੋਵੇਗਾ।
ਬੰਦੈ ਗੰਜ ਸ਼ਹੀਦਣ ਕੇਰਾ, ਧਨ ਦੇਵੈ ਨਿਤ ਵਧੈ ਵਧੇਰਾ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜਾ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਥੇ ਸ਼ਹੀਦ ਗੰਜ ਬਣਾਇਆ ਜਾਵੇਗਾ, ਜਿਹੜਾ ਉੱਥੇ ਆਣ ਕੇ ਧਨ ਅਰਪਣ ਕਰੇਗਾ, ਨਿਤ ਵਧੈ ਵਧੇਰਾ, ਉਹਦੇ ਧਨ ਦੇ ਵਿੱਚ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਵਾਧਾ ਹੋਏਗਾ।
ਆਵ ਤੋ ਨਾਮ ਮੁਕਤ ਸਰ ਹੋਏ, ਖਿਦਰਾਣ ਇਸ ਕਹਿ ਨਾ ਕੋਏ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੱਜ ਤੋਂ ਲੈ ਕੇ ਇਸ ਜਗ੍ਹਾ ਦਾ ਨਾਮ ਮੁਕਤ ਸਰ ਆਖਿਆ ਜਾਵੇਗਾ, ਕੋਈ ਵੀ ਖਿਦਰਾਣਾ ਭੁੱਲ ਕੇ ਵੀ ਇਸ ਜਗ੍ਹਾ ਨੂੰ ਬਿਆਨ ਨਾ ਕਰੇ।
ਇਸ ਥਲ ਮੁਕਤ ਭਏ ਸਿੱਖ 40, ਜੇ ਨਿਸ਼ਪਾਪ ਕਾਲ ਬਹੁ ਕਾਲੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ 40 ਸਿੰਘ ਨੇ ਉਹ ਮੁਕਤ ਹੋਏ ਨੇ, ਇਸ ਕਰਕੇ ਇਸ ਜਗ੍ਹਾ ਦਾ ਨਾਮ ਮੁਕਤਸਰ ਹੀ ਆਖਿਆ ਜਾਵੇਗਾ।
ਜੇ ਨਿਸ਼ਪਾਪ ਕਾਲ ਬਹੁ ਕਾਲੀ,
ਪਾਪ ਕੇ ਨਿਸ਼ਪਾਪ ਹੋ ਕੇ ਇਨ੍ਹਾਂ ਸਿੰਘਾਂ ਨੇ ਬਹੁਤ ਵੱਡੀ ਕਾਲਣਾ ਕਾਲੀ ਹੈ, ਇਸ ਕਰਕੇ ਇਸ ਜਗ੍ਹਾ ਦਾ ਨਾਮ ਅੱਜ ਤੋਂ ਬਾਅਦ ਕੋਈ ਖਿਦਰਾਣਾ ਨਾ ਆਖੇ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਨਾਮ ਮੁਕਤਸਰ ਰੱਖਦਾ ਹਾਂ।
ਯਾ ਤੇ ਨਾਮ ਮੁਕਤ ਸਰ ਹੋਵਾ, ਜੋ ਮੱਝੇ ਤੇ ਨਹੀਂ ਅਗ ਖੋਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਕਰਕੇ ਵਕਤ ਪਾ ਕੇ ਸਮਾਂ ਪਾ ਕੇ ਉਸ ਜਗ੍ਹਾ ਦਾ ਨਾਮ ਮੁਕਤਸਰ ਹੀ ਮਸ਼ਹੂਰ ਹੋਇਆ।
ਜੋ ਮੱਝੇ ਤਿੰਨ ਹੀ ਅੱਗ ਖੋਵਾ,
ਭਾਵ ਕੇ ਜਿਹੜਾ ਵੀ ਉਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਹੈ, ਉਹਦੇ ਸਾਰੇ ਦੇ ਸਾਰੇ ਜਿਹੜੇ ਵੱਡੇ ਪਾਪ ਨੇ ਉਹ ਬਿਣਸ ਜਾਂਦੇ ਨੇ, ਉਹ ਖਤਮ ਹੋ ਜਾਂਦੇ ਨੇ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸਾ ਉਸ ਜਗ੍ਹਾ ਨੂੰ ਵਰਦਾਨ ਦਿੱਤਾ ਸੀ।
ਜਿਵੇਂ ਪਾਰਸ ਲੋਹੇ ਨੂੰ ਕਰੇ ਸੋਨਾ, ਚੰਦਨ ਨਾਲ ਅਰੰਡ ਵੀ ਤਰ ਗਿਆ, ਕੀੜਾ ਜਿਸ ਤਰ੍ਹਾਂ ਫੁੱਲ ਦਾ ਸੰਗ ਕਰਕੇ ਬਾਦਸ਼ਾਹ ਦੇ ਮੁਕਟ ਤੇ ਚੜ ਗਿਆ, ਟਾਂਕਾ ਕਲੀ ਦਾ ਰਲ ਕੇ ਨਾਲ ਸੋਹਣੇ ਉਹ ਵੀ ਸੋਹਣੇ ਦਾ ਪਾਹੀ ਡਰ ਗਿਆ, ਸੰਗ ਗੁਰਾਂ ਦਾ ਪਾ ਕਰਤਾਰ ਸਿੰਘਾ ਖਿਦਰਾਣਿਓ ਹੋ ਮੁਕਤ ਸਰ ਗਿਆ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਜਿਵੇਂ ਪਾਰਸ ਦੇ ਨਾਲ ਮਿਲਾਪ ਕਰਕੇ ਜਿਹੜਾ ਲੋਹਾ ਹੈ ਉਹ ਸੋਹਣਾ ਹੋ ਜਾਂਦਾ, ਜਿਵੇਂ ਚੰਦਨ ਦਾ ਮਿਲਾਪ ਕਰਕੇ ਅਰਿੰਡ ਦਾ ਰੁੱਖ ਵੀ ਉਸੇ ਤਰ੍ਹਾਂ ਚੰਦਨ ਬਣ ਜਾਂਦਾ, ਜਿਵੇਂ ਕਿ ਕੀੜਾ ਫੁੱਲ ਦੀ ਸੰਗਤ ਕਰ ਲੈਂਦਾ ਤੇ ਜਦੋਂ ਫਿਰ ਬਾਦਸ਼ਾਹ ਦੇ ਸਾਹਮਣੇ ਉਹ ਫੁੱਲ ਭੇਟਾ ਕੀਤਾ ਜਾਂਦਾ ਤੇ ਫੁੱਲ ਦੇ ਸਮੇਤ ਕੀੜਾ ਵੀ ਬਾਦਸ਼ਾਹ ਦੇ ਤੱਕ ਪਹੁੰਚ ਜਾਂਦਾ। ਕਵੀ ਜੀ ਲਿਖਦੇ ਨੇ ਕਿ ਜਿਵੇਂ ਸੋਨੇ ਦਾ ਕੋਈ ਬਰਤਨ ਟੁੱਟ ਜਾਵੇ ਤੇ ਕਲੀ ਦਾ ਟਾਂਕਾ ਲਾਇਆ ਜਾਂਦਾ ਤੇ ਫਿਰ ਉਹ ਵੀ ਸੋਨੇ ਦੀ ਹੀ ਪ੍ਰਾਪਤੀ ਕਰ ਲੈਂਦਾ। ਇਸੇ ਤਰੀਕੇ ਦੇ ਨਾਲ ਗੁਰਾਂ ਦਾ ਸੰਗ ਪਾ ਕੇ ਜਿਹੜਾ ਖਿਦਰਾਣਾ ਸੀ, ਜਿਹਨੂੰ ਖਿਦਰਾਣੇ ਦੀ ਢਾਬ ਆਖਿਆ ਜਾਂਦਾ ਸੀ, ਉਹਨੂੰ ਇੰਨੀ ਵੱਡੀ ਮਹਾਨਤਾ ਦੀ ਪ੍ਰਾਪਤੀ ਹੋਈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਖਿਦਰਾਣੇ ਹੋ ਮੁਕਤ ਸਰ ਗਿਆ, ਭਾਵ ਕੇ ਖਿਦਰਾਣੇ ਤੋਂ ਬਦਲ ਕੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਮੁਕਤ ਸਰ ਬਣ ਗਏ।
ਅਸ ਮਹਿਮਾ ਸ੍ਰੀ ਮੁਖ ਤੇ ਕਹੀ ਸੋ ਅਬ ਪ੍ਰਗਟ ਜਗਤ ਮੈਂ ਸਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਮਹਿਮਾ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਆਪਣੇ ਸ੍ਰੀ ਮੁਖ ਤੋਂ ਆਖੀ ਸੀ, ਸੋ ਅਬ ਪ੍ਰਗਟ ਜਗਤ ਮੈਂ ਸਹੀ। ਸਹੀ ਰੂਪ ਦੇ ਵਿੱਚ, ਅਸਲੀ ਰੂਪ ਦੇ ਵਿੱਚ ਕਵੀ ਜੀ ਲਿਖਦੇ ਨੇ ਉਹ ਜਿਹੜੀ ਮਹਿਮਾ ਸੀ ਇਸ ਵੇਲੇ ਦੁਨੀਆਂ ਦੇ ਵਿੱਚ ਪ੍ਰਗਟ ਹੋ ਰਹੀ।
ਧਰਮ ਯੁੱਧ ਕਰਕੇ ਸਿੰਘ ਮੁਕਤ ਹੋਏ, ਮੁਕਤ ਸਰ ਸੋ ਇਸ ਦਾ ਨਾਮ ਹੋਵੇ। 40 ਮੁਕਤਿਆਂ ਦੀ ਯਾਦਗਾਰ ਵੱਡੀ ਮਸ਼ਹੂਰ ਜਹਾਨ ਤਮਾਮ ਹੋਵੇ। ਇੱਥੇ ਜੰਗ ਦੀ ਵੀ ਹੋ ਗਈ ਮੁਕਤੀ, ਹਰ ਸਾਲ ਮੇਲਾ ਇੱਥੇ ਆਣ ਹੋਵੇ। ਜੋ ਕਰੇ ਇਸ਼ਨਾਨ ਕਰਤਾਰ ਸਿੰਘਾ ਵਾਸਾ ਉਸ ਦਾ ਗੁਰੂ ਕੇ ਤਾਮ ਹੋਵੇ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਲਿਖਦੇ ਨੇ ਕਿ ਧਰਮ ਯੁੱਧ ਲੜਿਆ ਗਿਆ, ਲੜਕੇ ਸਿੰਘ ਮੁਕਤ ਹੋਏ, ਇਸ ਕਰਕੇ ਮੁਕਤ ਸਰ ਹੀ ਸਤਿਗੁਰਾਂ ਨੇ ਉਸ ਜਗ੍ਹਾ ਦਾ ਨਾਮ ਰੱਖਿਆ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਇਸ ਜੰਗ ਦੇ ਵਿੱਚ ਜੰਗ ਮੁਕਤੀ ਹੋ ਗਈ, ਭਾਵ ਕਿ ਇਸ ਤੋਂ ਬਾਅਦ ਕੋਈ ਜੰਗ ਨਾ ਲੜਿਆ ਗਿਆ। ਜਿਹੜਾ ਵੀ ਉਸ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਦਾ ਸਤਿਗੁਰਾਂ ਦੇ ਬਚਨ ਦੇ ਨਾਲ, ਉਹਦਾ ਜਿਹੜਾ ਵਾਸਾ ਹੈ ਗੁਰੂ ਕੇ ਘਰ ਦੇ ਵਿੱਚ ਹੁੰਦਾ, ਭਾਵ ਕੇ ਗੁਰਪੁਰੀ ਦੇ ਵਿੱਚ ਉਹ ਪਹੁੰਚਦਾ।
ਮਾਹ ਜੇਠ ਵਿਸਾਖ ਦਾ ਸੰਧ ਹੈ ਸੀ ਤੇ 1762 ਵਿਚਾਰ ਭਾਈ, ਧੁੱਪ ਬਹੁਤ ਹੋਵੇ ਜੰਗਲ ਦੇਸ ਅੰਦਰ, ਕਰੇ ਸਭ ਦੇ ਤਾਈ ਲਾਚਾਰ ਭਾਈ।
ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਸਿੰਘਾਂ ਨੇ ਸ਼ਹੀਦੀ ਪਾਈ ਹੈ ਉਸ ਵੇਲੇ ਭਾਵੇਂ ਕਿ ਮਾਘ ਦਾ ਮਹੀਨਾ ਨਹੀਂ ਸੀ, ਪਰ ਮਾਘ ਦੇ ਮਹੀਨੇ ਦੇ ਵਿੱਚ ਇਸ ਨੂੰ ਬਦਲ ਕੇ ਕੀਤਾ ਗਿਆ, ਕਿਉਂਕਿ ਉਸ ਵੇਲੇ ਗਰਮੀ ਬਹੁਤ ਪੈਂਦੀ ਸੀ, ਇਸ ਕਰਕੇ ਗਰਮੀ ਦੇ ਨਾਲ ਬਹੁਤੀ ਸੰਗਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਸੀ, ਕਿਉਂਕਿ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਕਮਤੀ ਸੀ। ਅੱਜ ਕੱਲ ਵਰਗਾ ਸਮਾਂ ਨਹੀਂ ਸੀ, ਬਹੁਤ ਮੁਸ਼ਕਲ ਦੇ ਨਾਲ ਉੱਥੇ ਪਹੁੰਚਿਆ ਜਾਂਦਾ ਸੀ। ਇਸ ਕਰਕੇ ਇਸ ਤੋਂ ਬਾਅਦ ਸਿੱਖਾਂ ਨੇ ਵਿਚਾਰ ਕਰਕੇ ਇਸ ਦਿਨ ਨੂੰ ਮਨਾਉਣ ਦਾ ਜਿਹੜਾ ਨਿਰਣਾ ਹੈ ਉਹ ਮਾਘੀ ਵਾਲੇ ਦਿਨ ਦਾ ਨਿਯਤ ਕੀਤਾ। ਜਿਸ ਤਰ੍ਹਾਂ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਆਉਂਦਾ ਕਿ ਜਿਹੜਾ ਆਪਾਂ ਮੇਲਾ ਮਨਾਉਂਦੇ ਹਾਂ ਅੱਸੂ ਦਾ ਮੇਲਾ, ਇਹ ਪਹਿਲਾਂ ਅੱਸੂ ਦੇ ਵਿੱਚ ਨਹੀਂ ਸੀ ਹੋਇਆ ਕਰਦਾ, ਬੜੀ ਗਰਮੀ ਦੇ ਵਿੱਚ ਹੋਇਆ ਕਰਦਾ ਸੀ, ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਬਚਨ ਕਰਦੇ ਨੇ ਕਿ ਸੰਗਤ ਲਾਹੌਰ ਤੋਂ ਲੈ ਕੇ ਬਹੁਤ ਦੂਰਾਂ ਦੂਰਾਂ ਤੋਂ ਪਹੁੰਚਦੀ ਸੀ। ਅੱਜ ਕੱਲ ਵਰਗੇ ਸੁਖਮਈ ਜਿਹੜੇ ਆਵਾਜਾਈ ਦੇ ਸਾਧਨ ਨੇ ਉਹ ਵੀ ਉਸ ਵੇਲੇ ਮੌਜੂਦ ਨਹੀਂ ਸਨ, ਰੇਲਾਂ ਗੱਡੀਆਂ ਦੇ ਵਿੱਚ ਸਫ਼ਰ ਕੀਤਾ ਜਾਂਦਾ ਸੀ। ਤੇ ਜਿਹੜੇ ਸਿੰਘ ਨੇ ਨਾਮ ਧਾਰੀਏ ਉਹ ਤੁਸੀਂ ਸਾਰੇ ਜਾਣਦੇ ਹੋ ਕਿ ਜਗ੍ਹਾ ਜਗ੍ਹਾ ਤੋਂ ਨਾ ਖਾਂਦੇ ਨੇ ਨਾ ਪੀਂਦੇ ਨੇ। ਇਸ ਕਰਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਬਚਨ ਕਰਦੇ ਨੇ ਕਿ ਪਿਆਸ ਦੇ ਨਾਲ ਬੜੇ ਜਿਹੜੇ ਸਿੰਘ ਨੇ ਉਹ ਤੰਗ ਹੁੰਦੇ ਸੀ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਮੇਲੇ ਦੀ ਤਬਦੀਲੀ ਕੀਤੀ
ਤੇ ਅੱਸੂ ਦੇ ਮਹੀਨੇ ਦੇ ਵਿੱਚ ਇਸ ਨੂੰ ਪ੍ਰਾਰੰਭ ਕੀਤਾ ਕਿਉਂਕਿ ਉਹ ਜਿਹੜਾ ਮਹੀਨਾ ਹੈ ਅੱਸੂ ਦਾ ਉਦੋਂ ਨਾ ਬਹੁਤੀ ਗਰਮੀ ਹੁੰਦੀ ਹੈ ਤੇ ਨਾ ਠੰਡ ਹੁੰਦੀ ਹੈ। ਭਾਵ ਕੇ ਸੁਖਮਈ ਹੋਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਅੱਸੂ ਦਾ ਮੇਲਾ ਪ੍ਰਾਰੰਭਿਆ, ਇਸੇ ਤਰ੍ਹਾਂ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਜਦੋਂ ਸਿੰਘਾਂ ਨੇ ਸ਼ਹੀਦੀ ਪਾਈ ਹੈ ਉਸ ਵੇਲੇ ਗਰਮੀਆਂ ਦੇ ਦਿਨ ਸਨ, ਪਰ ਇਸ ਨੂੰ ਗਰਮੀਆਂ ਦੇ ਦਿਨਾਂ ਤੋਂ ਹਟਾ ਕੇ ਸਿੰਘਾਂ ਨੇ ਵਿਚਾਰ ਕਰਕੇ ਮਾਘ ਦੇ ਮਹੀਨੇ ਦੇ ਵਿੱਚ ਇਹਨੂੰ ਮਨਾਉਣਾ ਸ਼ੁਰੂ ਕੀਤਾ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਮਾਘੀ ਹੈ ਉਹੀ ਮਨਾਈ ਜਾਂਦੀ ਹੈ ਮੁਕਤਸਰ ਦੇ ਵਿੱਚ ਉਹਨਾਂ ਮੁਕਤਿਆਂ ਦੀ ਯਾਦਗਾਰ ਦੇ ਵਾਸਤੇ। ਆਮ ਕਰਕੇ ਇੱਕ ਮਸ਼ਹੂਰ ਕਹਾਵਤ ਹੈ, ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ। ਇਸੇ ਤਰੀਕੇ ਦੇ ਨਾਲ ਜਿਹੜੀ ਮਾਘੀ ਹੈ ਉਹ ਵੀ ਮੁਕਤਸਰ ਦੀ ਸਾਰਿਆਂ ਤੋਂ ਮਸ਼ਹੂਰ ਪ੍ਰਮਾਣਿਕ ਮੰਨੀ ਗਈ। ਇਸ ਤੋਂ ਇਲਾਵਾ ਜਿਹੜੇ 40 ਸਿੰਘ ਇਸ ਜਗ੍ਹਾ ਦੇ ਉੱਤੇ ਸ਼ਹੀਦ ਹੋਏ ਨੇ ਵੱਖੋ ਵੱਖਰੇ ਇਤਿਹਾਸਕਾਰਾਂ ਨੇ ਉਹਨਾਂ ਦੇ ਵੱਖੋ ਵੱਖਰੇ ਨਾਮ ਬਿਆਨ ਕੀਤੇ ਨੇ। ਜੋ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਗ੍ਰੰਥ ਦੇ ਸੰਪਾਦਕ ਨੇ ਇਹ ਨਾਮ ਬਿਆਨ ਕੀਤੇ ਨੇ ਉਹ ਮੈਂ ਤੁਹਾਡੇ ਸਨਮੁਖ ਜ਼ਰੂਰ ਪੇਸ਼ ਕਰਾਂਗਾ ਕਿ ਉਹਨਾਂ 40 ਦੇ ਕੀ ਨਾਮ ਸਨ। ਮਾਨ ਸਿੰਘ, ਭਾਗ ਸਿੰਘ, ਦਿਲਬਾਗ ਸਿੰਘ, ਦਿਆਲ ਸਿੰਘ, ਕਿਰਪਾਲ ਸਿੰਘ, ਦਰਬਾਰਾ ਸਿੰਘ, ਨਿਧਾਨ ਸਿੰਘ, ਖੁਸ਼ਹਾਲ ਸਿੰਘ, ਨਿਹਾਲ ਸਿੰਘ, ਗੰਡਾ ਸਿੰਘ, ਸਿੰਘਾ ਸਿੰਘ, ਸੁਹੇਲ ਸਿੰਘ, ਚੰਪਾ ਸਿੰਘ, ਹੀਰਾ ਸਿੰਘ, ਸ਼ਮੀਰ ਸਿੰਘ, ਸੁਲਤਾਨ ਸਿੰਘ, ਮਾਇਆ ਸਿੰਘ, ਮਾਲਾ ਸਿੰਘ, ਸੱਧੂ ਸਿੰਘ, ਗੁਲਾਬ ਸਿੰਘ, ਹਰਸਾ ਸਿੰਘ, ਸੰਗਤ ਸਿੰਘ, ਸੁਰਜਨ ਸਿੰਘ, ਹਰੀ ਸਿੰਘ, ਧੰਨਾ ਸਿੰਘ, ਕਰਨ ਸਿੰਘ, ਕੀਰਤ ਸਿੰਘ, ਲਛਮਣ ਸਿੰਘ, ਬੁੱਢਾ ਸਿੰਘ, ਕੇਸ਼ਵ ਸਿੰਘ, ਸੋਭਾ ਸਿੰਘ, ਜੋਗਾ ਸਿੰਘ, ਜੰਗਾ ਸਿੰਘ, ਭੰਗਾ ਸਿੰਘ, ਧਰਮ ਸਿੰਘ, ਕਰਮ ਸਿੰਘ, ਕਰਬਾਰ ਸਿੰਘ, ਦੁਸੰਦਾ ਸਿੰਘ, ਰੂਪ ਸਿੰਘ, ਮਹਾ ਸਿੰਘ। 40 ਮੁਕਤੇ ਇਹਨਾਂ ਨੂੰ ਆਖਿਆ ਜਾਂਦਾ। ਆਪਾਂ ਆਮ ਤੌਰ ਦੇ ਉੱਤੇ ਅਰਦਾਸਾਂ ਜਦੋਂ ਕਰਦੇ ਆ ਅਰਦਾਸ ਕੀਤੀ ਜਾਂਦੀ ਹੈ ਤੇ ਇਹ ਗੱਲ ਹਰ ਕੋਈ ਹੀ ਕਹਿੰਦਾ ਕਿ ਗੁਰਾਂ ਕੇ 4 ਸਾਹਿਬਜ਼ਾਦੇ, 5 ਪਿਆਰੇ, 40 ਮੁਕਤੇ। ਭਾਵ ਕੇ ਗੁਰੂ ਜੀ ਦੇ 4 ਸਾਹਿਬਜ਼ਾਦੇ ਸਨ, 5 ਸਤਿਗੁਰਾਂ ਨੇ ਪਿਆਰੇ ਸਾਜੇ ਤੇ 40 ਮੁਕਤੇ। 40 ਜਿਹੜੇ ਮੁਕਤੇ ਬਚਨ ਹੈ ਇਹਨਾਂ ਮੁਕਤਿਆਂ ਦੀ ਬਾਬਤ ਹੀ ਆਖਿਆ ਜਾਂਦਾ। ਇਸ ਤਰੀਕੇ ਦੇ ਨਾਲ ਇਸ ਵਿਥਿਆ ਨੂੰ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਬਿਆਨ ਕੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਇਸ ਜਗ੍ਹਾ ਦੇ ਉੱਤੇ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਦਾਹ ਕਰੇ ਸਿੱਖ ਖਰੇ ਗੁਰ, ਏਕ ਸਿੰਘ ਤਬ ਆਏ, ਹਾਥ ਜੋਰ ਬੋਲਤ ਪਾਇਓ, ਨਾਰ ਪਰੀ ਇਕ ਥਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਨ੍ਹਾਂ 40 ਦਾ ਸੰਸਕਾਰ ਕੀਤਾ ਓਨੇ ਚਿਰ ਨੂੰ ਦੌੜਦਾ ਹੋਇਆ ਇੱਕ ਸਿੰਘ ਸਤਿਗੁਰਾਂ ਦੇ ਲਾਗੇ ਪਹੁੰਚਿਆ। ਹੱਥ ਜੋੜ ਕੇ ਉਹਨੇ ਬੇਨਤੀ ਕੀਤੀ ਹੈ, ਨਾਰ ਪਰੀ ਇਕ ਥਾਏ, ਸੱਚੇ ਪਾਤਸ਼ਾਹ ਜੀ ਮੈਂ ਦੇਖ ਕੇ ਆਇਆ ਹਾਂ ਕਿ 40 ਦੇ ਵਿੱਚ ਇੱਕ ਔਰਤ ਡਿੱਗੀ ਪਈ ਹੈ। ਇਹ ਮਾਈ ਭਾਗੋ ਹੀ ਸੀ ਜਿਹਦੇ ਬਾਰੇ ਉਹਨੇ ਆਣ ਕੇ ਖਬਰ ਦਿੱਤੀ।
ਲਖੀਅਤ ਲਰੀ ਸੰਗ ਤੁਰ ਕਾਨੇ, ਕੇਤਕ ਕਾਉ ਲਗੇ ਤਨ ਜਾਣੇ।
ਉਸ ਸਿੱਖ ਨੇ ਇਹ ਵੀ ਦੱਸਿਆ ਕਿ ਸੱਚੇ ਪਾਤਸ਼ਾਹ ਜੀ ਉਹ ਜੋ ਔਰਤ ਡਿੱਗੀ ਪਈ ਹੈ ਉਹ ਲੱਗਦਾ ਕਿ ਤੁਰਕਾਂ ਦੇ ਨਾਲ ਜੰਗ ਲੜ ਕੇ ਹੀ ਡਿੱਗੀ ਹੋਈ ਹੈ। ਸੱਚੇ ਪਾਤਸ਼ਾਹ ਜੀ ਉਹਦੇ ਸਰੀਰ ਦੇ ਉੱਤੇ ਬੜੇ ਜ਼ਖਮ ਲੱਗੇ ਹੋਏ ਨੇ।
ਰਹੀ ਜੀਵਤੀ ਬੇਹ ਬਲ ਨਾਹੀ, ਸਿਰ ਪ੍ਰਭ ਆਪ ਦੇਖੀਐ ਤਾਹੀ।
ਕਹਿੰਦਾ ਸੱਚੇ ਪਾਤਸ਼ਾਹ ਜੀ ਅਜੇ ਜਿਉਂਦੀ ਹੈ, ਭਾਵ ਕੇ ਬਹੁਤੀ ਜ਼ਿਆਦਾ ਉਹ ਬਿਹਾਲ ਨਹੀਂ ਹੋਈ। ਸੱਚੇ ਪਾਤਸ਼ਾਹ ਜੀ ਜਿਵੇਂ ਦੀ ਹਾਲਤ ਮਹਾ ਸਿੰਘ ਦੀ ਸੀ ਉਸ ਤੋਂ ਜ਼ਿਆਦਾ ਚੰਗੀ ਹਾਲਤ ਵਧੀਆ ਹੈ ਉਹਦੀ। ਸੱਚੇ ਪਾਤਸ਼ਾਹ ਜੀ ਛੇਤੀ ਚੱਲੋ ਉਸ ਨੂੰ ਜਾ ਕੇ ਦੇਖੋ।
ਸੁਣ ਗੁਰ ਮੰਦ ਮੰਦ ਮੁਸਕਾਏ, ਗਮਣੇ ਤੈ ਸਿੱਖ ਕਰ ਅਗਵਾਏ।
ਤੇ ਅੰਤਰ ਜਾਮੇ ਸਤਿਗੁਰੂ ਗੋਬਿੰਦ ਸਿੰਘ ਜੀ ਤੇ ਸਾਰੀ ਵਿਥਿਆ ਨੂੰ ਜਾਣਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਠਾ ਮੱਠਾ ਮੁਸਕਰਾਏ ਤੇ ਸਿੰਘਾਂ ਨੂੰ ਅੱਗੇ ਲਾ ਕੇ ਸਤਿਗੁਰੂ ਜੀ ਚੱਲ ਪਏ।
ਚਾਰਨ ਬੀਚ ਪਰੀ ਪਟ ਫਟੇ, ਕੇਤਕ ਸ਼ਸਤਰ ਲਗੇ ਪਲ ਕਟੇ।
ਕੀ ਦੇਖਿਆ ਕਿ ਝਾੜਿਆਂ ਦੇ ਵਿੱਚ ਉਹ ਬੀਬੀ ਡਿੱਗੀ ਹੋਈ ਹੈ ਜਿਹਦੇ ਬਹੁਤੇ ਸਾਰੇ ਕੱਪੜੇ ਫਟ ਚੁੱਕੇ ਨੇ। ਇਸ ਤੋਂ ਇਲਾਵਾ ਉਹਦੇ ਸਰੀਰ ਦੇ ਉੱਤੇ ਬਹੁਤੇ ਸਾਰੇ ਹਥਿਆਰਾਂ ਦਾ ਪ੍ਰਹਾਰ ਕੀਤਾ ਜਾ ਚੁੱਕਾ ਸੀ, ਇਸ ਕਰਕੇ ਮਾਸ ਵੀ ਜਗ੍ਹਾ ਜਗ੍ਹਾ ਤੋਂ ਕੱਟਿਆ ਹੋਇਆ ਸੀ।
ਜਾਏ ਖਰੇ ਸਤਿਗੁਰ ਨਿਹਾਰੀ, ਸਿਰ ਮੁਖ ਤੇ ਮੁਸਕਾਏ ਉਚਾਰੀ।
ਸਤਿਗੁਰੂ ਜੀ ਮਾਈ ਭਾਗੋ ਦੇ ਲਾਗੇ ਜਾ ਕੇ ਖਲੋਤੇ ਨੇ, ਉਸ ਨੂੰ ਜਾ ਕੇ ਦਰਸ਼ਨ ਦਿੱਤਾ ਹੈ, ਉਸ ਨੂੰ ਦੇਖਿਆ ਤੇ ਮੁਸਕਰਾ ਕੇ ਸ੍ਰੀ ਮੁਖ ਤੋਂ ਸਤਿਗੁਰਾਂ ਨੇ ਬਚਨ ਕੀਤਾ।
ਕਹਿੰਦੇ ਨੇ ਪੁੱਤਾਂ ਕਾਰਨ ਆਈ ਇਹ ਪੀਰੀ, ਸੁਥਣ ਲਾਹ ਲਈ ਬੇ ਪੀਰੀ।
ਸਤਿਗੁਰਾਂ ਨੇ ਬਚਨ ਕੀਤਾ। ਇਸ ਬਚਨ ਦਾ ਇਹ ਭਾਵ ਸੀ ਕਿ ਪੁੱਤਰ ਹੋਵੇ ਮੇਰੇ ਘਰ ਦੇ ਵਿੱਚ, ਇਸ ਗੱਲ ਦੀ ਅਸੀਸ ਲੈਣ ਦੇ ਲਈ ਗੁਰਾਂ ਦੇ ਪਾਸ ਆਈ ਸੀ, ਪਰ ਤੂੰ ਇਸ ਪੀੜਾ ਤੋਂ ਬੇਪੀੜ ਹੋ ਕੇ ਸੁਥਣ ਲਾ ਕੇ ਭਾਵ ਕੇ ਜਨਾਨਾ ਵੇਸ ਛੱਡ ਕੇ ਮਰਦਾਨਾ ਵੇਸ ਧਾਰਨ ਕਰ ਲਿਆ ਤੇ ਬਹੁਤ ਜ਼ਿਆਦਾ ਲੜਾਈ ਕੀਤੀ।
ਅਰਥਾਤ ਪੀੜਾ ਤੋਂ ਬੇਪੀੜ ਹੋ ਕੇ ਤੂੰ ਵਰਛਾ ਧਾਰਨ ਕਰ ਲਿਆ।
ਇਸ ਜੰਗ ਦੇ ਵਿੱਚ ਮਾਈ ਭਾਗੋ ਨੇ ਬਹੁਤੇ ਸਾਰੇ ਤੁਰਕਾਂ ਨੂੰ ਮਾਰਿਆ ਸੀ, ਜਿਹੜੇ ਵਰਛੇ ਦੇ ਨਾਲ ਉਹਨੇ ਪ੍ਰਹਾਰ ਕੀਤਾ ਸੀ ਵੈਰੀਆਂ ਦੇ ਉੱਤੇ, ਉਹ ਅਜੇ ਵੀ ਹਜ਼ੂਰ ਸਾਹਿਬ ਦੇ ਵਿੱਚ ਪਿਆ ਹੋਇਆ ਬੀਬੀ ਭਾਗੋ ਦਾ ਵਰਛਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਚਨ, ਪੁੱਤਾਂ ਕਾਰਨ ਆਈ ਹੈ ਪੀਰੀ, ਸੁਥਣ ਲਾਹੇ ਲਈ ਬੇ ਪੀਰੀ। ਭਾਵ ਕੇ ਪੁੱਤ ਦੀ ਪ੍ਰਾਪਤੀ ਕਰਨ ਦੇ ਵਾਸਤੇ ਤੂੰ ਆਈ ਸੀ, ਪਰ ਤੂੰ ਤੇ ਉਸ ਗੱਲ ਨੂੰ ਛੱਡ ਕੇ ਮੈਦਾਨੇ ਜੰਗ ਦੇ ਵਿੱਚ ਜੰਗ ਲੜਿਆ। ਕਿਉਂਕਿ ਪਿੱਛੇ ਇਤਿਹਾਸ ਦੇ ਵਿੱਚ ਇਸੇ ਤਰ੍ਹਾਂ ਦਾ ਜ਼ਿਕਰ ਆਇਆ ਕਿ ਜਦੋਂ ਮਾਝੇ ਦੀ ਸੰਗਤ ਪਹੁੰਚੀ ਸੀ, ਕਰੀਬ 200 ਸਿੰਘਾਂ ਦੀ ਜਿਹੜੀ ਸੰਗਤ ਹੈ ਉਹ ਆਈ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਜਦੋਂ ਉਹਨਾਂ ਨੇ ਆਣ ਕੇ ਆਖਿਆ ਸੀ ਸੱਚੇ ਪਾਤਸ਼ਾਹ ਜੀ ਤੁਸੀਂ ਇਸ ਰੀਤੀ ਨੂੰ ਛੱਡ ਦਿਓ, ਵੈਰ ਨੂੰ ਛੱਡ ਦਿਓ, ਅਸੀਂ ਵਿੱਚ ਪੈ ਕੇ ਤੁਹਾਡੀ ਸੁਲਾਹ ਕਰਾ ਦਿੰਨੇ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਦੋਂ ਸਤਿਗੁਰੂ ਅਰਜਨ ਨੂੰ ਸ਼ਹੀਦ ਕੀਤਾ ਗਿਆ ਉਦੋਂ ਤੇ ਤੁਸੀਂ ਸੁਲਾਹ ਨਹੀਂ ਕਰਾਈ, ਜਦੋਂ ਸਤਿਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਂਕ ਦੇ ਵਿੱਚ ਸ਼ਹੀਦ ਕੀਤਾ ਉਦੋਂ ਤੇ ਬਾਦਸ਼ਾਹ ਦੇ ਨਾਲ ਤੁਸੀਂ ਕੋਈ ਗੱਲ ਨਾ ਕੀਤੀ, ਉਸ ਵੇਲੇ ਤੇ ਕਿਸੇ ਸਿੱਖ ਨੇ ਜੁਰਤ ਦੇ ਨਾਲ ਇਹ ਵੀ ਨਹੀਂ ਸੀ ਆਖਿਆ ਕਿ ਮੈਂ ਗੁਰੂ ਤੇਗ ਬਹਾਦਰ ਦਾ ਸਿੱਖ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇ ਇਨ੍ਹਾਂ ਵੱਡੇ ਸਾਕਿਆਂ ਤੇ ਤੁਸੀਂ ਕੋਈ ਮਦਦ ਕੀਤੀ ਹੁੰਦੀ ਤੇ ਮੈਂ ਤੁਹਾਡੀ ਗੱਲ ਪ੍ਰਵਾਨ ਕਰਦਾ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਉਸ ਸਾਰੀ ਸੰਗਤ ਦੇ ਵਿੱਚ ਇਹ ਬੀਬੀ ਭਾਗੋ ਮਾਨੋ ਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਕਰਨ ਦੇ ਵਾਸਤੇ ਆਈ ਸੀ ਕਿ ਸੱਚੇ ਪਾਤਸ਼ਾਹ ਜੀ ਪੁੱਤਰ ਦੀ ਦਾਤ ਬਖਸ਼ੋ, ਪਰ ਜਿਹੜਾ ਕਾਰਨ ਹੈ ਉਹ ਹੋਰ ਦਾ ਹੋਰ ਹੀ ਬਦਲ ਗਿਆ। ਅੱਗੇ ਬੀਬੀ ਭਾਗੋ ਆਪੇ ਹੀ ਆਪਣੀ ਵਿਥਿਆ ਨੂੰ ਬਿਆਨ ਕਰਦੀ ਹੈ, ਉਹ ਮੈਂ ਤੁਹਾਡੇ ਸਾਹਮਣੇ ਬਿਆਨ ਕਰਦਾ।
ਇਮ ਕਹਿ ਕਰਨਾ ਦ੍ਰਿਸ਼ਟ ਨਿਹਾਰੀ, ਤਨ ਕਾਵਣ ਕੀ ਪੀਰ ਬਿਦਾਰੀ।
ਨਾਲੇ ਸਤਿਗੁਰਾਂ ਨੇ ਐਸਾ ਬਚਨ ਕੀਤਾ ਤੇ ਨਾਲੇ ਮੇਹਰ ਦੀ ਨਜ਼ਰ ਦੇ ਨਾਲ ਸਤਿਗੁਰਾਂ ਨੇ ਉਸ ਨੂੰ ਤੱਕਿਆ, ਉਹਦੇ ਕਾਵਾਂ ਦੀ ਸਾਰੀ ਪੀੜਾ ਇਕਦਮ ਖਤਮ ਹੋ ਗਈ, ਮੁੱਕ ਗਈ।
ਉਠ ਤੂੰ ਚਲੀਏ ਸੰਗ ਹਮਾਰੇ, ਚਹਿ ਮਨੋਰਥ ਪੁਰਵੇ ਸਾਰੇ।
ਸਤਿਗੁਰੂ ਜੀ ਕਹਿੰਦੇ ਨੇ ਬੇਬੀ ਉੱਠ ਸਾਡੇ ਨਾਲ ਡੇਰੇ ਤੇ ਚੱਲ, ਅਸੀਂ ਸਾਰੇ ਦੇ ਸਾਰੇ ਤੇਰੇ ਮਨੋਰਥ ਪੂਰੇ ਕਰ ਦਿਆਂਗੇ।
ਸੁਣ ਕਰ ਉੱਠੀ ਬੰਦਨਾ ਠਾਨੀ, ਅਦਕ ਅਨੰਦਤ ਗਿਰਾ ਬਖਾਨੀ।
ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਉੱਠ ਪਈ, ਨਮਸਕਾਰ ਕੀਤੀ ਚਰਨਾਂ ਦੇ ਉੱਤੇ ਤੇ ਬਹੁਤ ਹੀ ਜ਼ਿਆਦਾ ਖੁਸ਼ ਹੋ ਕੇ ਆਨੰਦ ਦੇ ਵਿੱਚ ਹੋ ਕੇ ਉਹਨੇ ਬੇਨਤੀ ਕੀਤੀ।
ਕਹਿੰਦੀ ਆ ਜਬ ਮਾਝੇ ਤੇ ਸਿੱਖ ਗਣ ਚੱਲੇ, ਅਰਾਵਰ ਕੇ ਦਰਸ਼ਨ ਹਿਤ ਮਿਲੇ।
ਆਪਣੀ ਵਾਰਤਾ ਬੀਬੀ ਭਾਗੋ ਸੁਣਾਉਂਦੀ ਹੈ, ਕਹਿੰਦੀ ਹੈ ਕਿ ਜਦੋਂ ਮਾਝੇ ਤੋਂ ਬਹੁਤੇ ਸਾਰੇ ਸਿੱਖ ਚੱਲੇ ਸਨ ਤੇ ਸੱਚੇ ਪਾਤਸ਼ਾਹ ਜੀ ਹਿੱਤ ਦੇ ਨਾਲ ਮੈਂ ਵੀ ਤੁਹਾਡੇ ਦਰਸ਼ਨਾਂ ਦੇ ਵਾਸਤੇ ਸਿੰਘਾਂ ਦੇ ਨਾਲ ਮਿਲ ਗਏ।
ਤਬ ਮੈਂ ਸੁਤ ਕੀ ਧਾਰੇ ਓਰੇ ਆਸਾ, ਪਹੁੰਚੀ ਆਏ ਤੁਮਾਰੇ ਪਾਸਾ।
ਕਹਿੰਦੀ ਹੈ ਕਿ ਮੈਂ ਤੇ ਪੁੱਤਰ ਦੀ ਕਾਮਨਾ ਨੂੰ ਇੱਛਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ ਸੀ ਤੇ ਤੁਹਾਡੇ ਚਰਨਾਂ ਦੇ ਕੋਲ ਪਹੁੰਚੀ ਸੀ।
ਇਹਾਂ ਲਰਨ ਕੋ ਕਾਰਨ ਹੇਰਾ, ਗੁਰਹਿਤ ਉਮ ਗਿਓ ਹੀਆ ਕਨੇਰਾ।
ਪਰ ਸੱਚੇ ਪਾਤਸ਼ਾਹ ਜੀ ਜਦੋਂ ਇੱਥੇ ਪਹੁੰਚੇ ਤੇ ਕਾਰਨ ਕੁਝ ਹੋਰ ਹੀ ਹੋਰ ਬਦਲ ਗਏ, ਭਾਵ ਕਿ ਪ੍ਰਸਥਿਤੀਆਂ ਹੀ ਬੜੀਆਂ ਬਦਲ ਗਈਆਂ। ਕੋਈ ਮੌਕਾ ਹੀ ਨਹੀਂ ਸੀ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚੋਂ ਪੁੱਤਰ ਦੀ ਦਾਤ ਮੰਗਦੀ, ਇਸ ਕਰਕੇ ਸੱਚੇ ਪਾਤਸ਼ਾਹ ਜੀ ਲੜਾਈ ਦਾ ਕਾਰਨ ਬਣ ਗਿਆ ਤੇ ਫਿਰ ਮੇਰਾ ਵੀ ਹੀਆ ਉਮ ਗਿਆ ਕਿ ਮੈਨੂੰ ਵੀ ਚਾਹੀਦਾ ਕਿ ਸਤਿਗੁਰਾਂ ਦੇ ਹਿੱਤ ਦੇ ਵਾਸਤੇ ਲੜਾਂ, ਵੈਰੀਆਂ ਦਾ ਵਿਨਾਸ਼ ਕਰਾਂ। ਮਿਲ ਸਿੰਘਣ ਕੇ ਸਾਂਗੀ ਥਾਈ ਤੁਰਕਣ ਸਾਥ ਮਚਾਏ ਲੜਾਈ। ਮੈਂ ਵੀ ਸਿੰਘਾਂ ਦੇ ਨਾਲ ਮਿਲ ਕੇ ਇਸੇ ਹੀ ਜਗ੍ਹਾ ਦੇ ਉੱਤੇ ਤੁਰਕਾਂ ਦੇ ਨਾਲ ਲੜਾਈ ਮਚਾਈ। ਹੁਤੀ ਸਾਂਗ ਗਰਵੀ ਕਰ ਮੇਰੇ ਦੁਸ਼ਮਣ ਆਣ ਟੁਕਿਓ ਜਬ ਨੇਰੇ। ਬੀਬੀ ਭਾਗੋ ਕਹਿੰਦੀ ਹੈ ਕਿ ਮੇਰੇ ਹੱਥ ਦੇ ਵਿੱਚ ਇੱਕ ਬਹੁਤ ਵੱਡੀ ਸਾਂਗ ਸੀ, ਭਾਵ ਕੇ ਬਰਛੀ ਸੀ। ਸਾਂਗ ਉਸ ਬਰਛੀ ਨੂੰ ਆਖਿਆ ਜਾਂਦਾ ਹੈ ਜਿਹੜੀ ਬਹੁਤ ਜ਼ਿਆਦਾ ਲੰਮੀ ਹੁੰਦੀ ਹੈ ਤੇ ਪੂਰੇ ਦਾ ਪੂਰਾ ਜਿਹੜਾ ਲੋਹੇ ਦਾ ਪੱਤਰਾ ਹੈ ਉਹਦੇ ਤੇ ਚੜਿਆ ਹੁੰਦਾ ਹੈ, ਉਹਨੂੰ ਸਾਂਗ ਆਖਿਆ ਜਾਂਦਾ ਹੈ। ਉਸ ਲੰਮੀ ਬਰਛੀ ਨੂੰ ਕਹਿੰਦੀ ਹੈ ਕਿ ਮੇਰੇ ਹੱਥ ਦੇ ਵਿੱਚ ਉਹ ਲੰਮੀ ਬਰਛੀ ਸੀ। ਦੁਸ਼ਮਣ ਆਣ ਟੁਕਿਓ ਜਬ ਨੇੜੇ, ਜਦੋਂ ਦੁਸ਼ਮਣ ਵੈਰੀ ਬਹੁਤ ਹੀ ਜ਼ਿਆਦਾ ਨੇੜੇ ਟੁਕੇ। ਬਲ ਤੇ ਹਤੀ ਪਰੋਵਣ ਕੀ ਐਸ ਤੁਰੰਗ ਤੇ ਡਰ ਸੋ ਦੇਨਾ। ਮੈਂ ਕਹਿੰਦੀ ਹੈ ਕਿ ਜ਼ੋਰ ਦੇ ਨਾਲ ਜਿਹੜੀ ਬਰਛੀ ਹੈ ਉਹ ਵੈਰੀਆਂ ਦੇ ਸਰੀਰਾਂ ਦੇ ਵਿੱਚ ਬਹੁਤੀ ਵਾਰੀ ਤਸਾਈ, ਬਹੁਤਾ ਬਰਛੀ ਦੇ ਨਾਲ ਵੈਰੀਆਂ ਦੇ ਸਰੀਰਾਂ ਨੂੰ ਪਰੋਇਆ ਤੇ ਇਸ ਤੋਂ ਇਲਾਵਾ ਘੋੜਿਆਂ ਤੋਂ ਲਾ ਲਾ ਕੇ ਬੜਿਆਂ ਨੂੰ ਸੁੱਟਿਆ।
ਅਪਰਿਆਣ ਕੈ ਖੈਚ ਕੇ ਰਪਾਨ ਇੱਕ ਦੋ ਵਾਰ ਕਰੇ ਬਲ ਠਾਨਾ।
ਇਸ ਤੋਂ ਇਲਾਵਾ ਕਹਿੰਦੀ ਹੈ ਕਿ ਹੋਰ ਵੈਰੀਆਂ ਨੇ ਕਿਰਪਾਨਾਂ ਦੇ ਬਹੁਤੇ ਸਾਰੇ ਜਿਹੜੇ ਵਾਰ ਸੀ ਉਹ ਮੇਰੇ ਉੱਤੇ ਬਲ ਦੇ ਨਾਲ ਕੀਤੇ।
ਰਾਵਰ ਦੇ ਕਰ ਹੱਥ ਬਚਾਈ ਅਬ ਬਾਂਛਾ ਮੁਝ ਰਹੀ ਨਕਾਈ।
ਭਾਵੇਂ ਕਿ ਮੇਰੇ ਸਰੀਰ ਦੇ ਉੱਤੇ ਤਲਵਾਰਾਂ ਦੇ ਵਾਰ ਹੋਏ, ਘਾਵ ਲੱਗੇ, ਫੱਟ ਲੱਗੇ, ਪਰ ਕਿਰਪਾ ਕਰਕੇ ਸੱਚੇ ਪਾਤਸ਼ਾਹ ਜੀ ਤੁਸੀਂ ਹੱਥ ਦੇ ਕੇ ਮੇਰੇ ਪ੍ਰਾਣਾਂ ਦੀ ਰੱਖਿਆ ਕੀਤੀ ਹੈ। ਅਬ ਬਾਂਛਾ ਮੁਝ ਰਹੀ ਨਾ ਕਾਈ। ਤੇ ਹੁਣ ਸੱਚੇ ਪਾਤਸ਼ਾਹ ਜੀ ਨਾ ਕਿਸੇ ਪੁੱਤਰ ਦੀ ਕਾਮਨਾ ਰਹੀ ਹੈ ਮਨ ਦੇ ਵਿੱਚ ਤੇ ਨਾ ਹੀ ਜੀਵਨ ਦੀ ਕਾਮਨਾ। ਸੱਚੇ ਪਾਤਸ਼ਾਹ ਜੀ ਮੈਂ ਬਹੁਤ ਵੱਡੇ ਆਪਣੇ ਧਨ ਭਾਗ ਸਮਝ ਰਹੀ ਹਾਂ, ਤੁਸੀਂ ਸੱਚੇ ਪਾਤਸ਼ਾਹ ਜੀ ਮੇਰੀਆਂ ਨਜ਼ਰਾਂ ਦੇ ਸਾਹਮਣੇ।
ਬਿਕਸੇ ਸਤਿਗੁਰ ਬਾਕੀ ਉਚਾਰਾ ਭਲੋ ਮਨੋਰਥ ਤੈ ਉਰ ਤਾਰਾ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮੁਸਕਰਾ ਕੇ ਬਚਨ ਕੀਤਾ, ਭਲੋ ਮਨੋਰਥ ਤੈ ਉਰ ਤਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਬਹੁਤ ਚੰਗਾ ਜਿਹੜਾ ਮਨੋਰਥ ਹੈ ਨਾ ਉਹ ਤੂੰ ਆਪਣੇ ਮਨ ਦੇ ਵਿੱਚ ਧਾਰਨ ਕੀਤਾ।
ਸਤਿਗੁਰ ਸੰਗ ਰਹੋ ਨਿਤ ਅਭੈ ਜਗਤ ਕਾਣ ਕੀ ਲਾਜ ਤਾਜ ਸਭ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਂ ਦੁਨੀਆਂ ਦੀ ਲਾਜ ਕਾਜ ਨੂੰ ਛੱਡ ਕੇ ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਰਹਿਣਾ ਚਾਹੁੰਦੀ।
ਜਨਮ ਮਰਨ ਤੇ ਅਬ ਛੁੱਟ ਜੈ ਲੋਕ ਲਾਜ ਕੋ ਤਿਆਗਣ ਕਹਿ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬੀਬੀ ਭਾਗੋ ਨੂੰ ਵਰਦਾਨ ਦਿੱਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੰਮਣ ਤੇ ਮਰਨ ਦੇ ਗੇੜਿਆਂ ਤੋਂ ਹੁਣ ਤੂੰ ਛੁੱਟ ਜਾਵੇਂਗੀ, ਲੋਕ ਲਾਜ ਨੂੰ ਤੂੰ ਛੱਡ ਦਿੱਤਾ ਹੈ, ਇਸ ਕਰਕੇ ਤੇਰਾ ਭਲਾ ਹੋਏਗਾ।
ਇਸ ਪ੍ਰਕਾਰ ਕਰਕੇ ਕ੍ਰਿਤ ਸਾਰੀ ਮਹਾ ਸਿੰਘ ਕੀ ਬਾਤ ਚਿਤਾਰੀ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਬੀਬੀ ਭਾਗੋ ਦੇ ਵਾਸਤੇ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਹਾਂ ਸਿੰਘ ਨੇ ਜਿਹੜਾ ਪਰਉਪਕਾਰ ਦਾ ਕੰਮ ਕੀਤਾ ਸੀ ਉਸ ਪਰਉਪਕਾਰ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਯਾਦ ਕੀਤਾ।
ਕੀਨੋ ਮਹਾਂ ਸਿੰਘ ਉਪਕਾਰਾ ਅਪਰਨ ਲੀਨ ਸਰਹੇ ਉਚਾਰਾ।
ਸਤਿਗੁਰੂ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਮਹਾ ਸਿੰਘ ਨੇ ਬਹੁਤ ਵੱਡਾ ਉਪਕਾਰ ਕੀਤਾ, ਅਪਰਨ ਲੀਨਸ ਰਹੋ ਉਚਾਰਾ, ਭਾਵ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਅਸੀਂ ਬੜਾ ਕੁਝ ਉਹਨੂੰ ਦੇਣ ਦੇ ਵਾਸਤੇ ਆਖਿਆ ਪਰ ਹੋਰ ਕੁਝ ਵੀ ਉਹਨੇ ਪ੍ਰਵਾਨ ਨਹੀਂ ਕੀਤਾ, ਇੱਕੋ ਹੀ ਬਚਨ ਕੀਤਾ ਕਿ ਟੁੱਟੀ ਮੇਲ ਲਓ।
ਮੇਲ ਲਈ ਟੁੱਟੀ ਸਭ ਸੰਗਤ ਪਏ ਪ੍ਰਵੇਸ਼ ਗੁਰੂ ਕੀ ਪੰਗਤ।
ਸਾਡੇ ਤੋਂ ਅਰਜ ਕਰਕੇ ਜਿਹੜੀ ਟੁੱਟੀ ਸੰਗਤ ਹੈ ਉਹਦਾ ਮਿਲਾਪ ਮਹਾਂ ਸਿੰਘ ਨੇ ਕਰਵਾ ਦਿੱਤਾ, ਸਾਰੇ ਦੇ ਸਾਰੇ ਜਿਹੜੇ ਮਜੈਲ ਨੇ ਉਹ ਗੁਰੂ ਦੀ ਸੰਗਤ ਦੇ ਵਿੱਚ ਪ੍ਰਵੇਸ਼ ਕਰ ਗਏ।
ਸੰਗੀ ਸਵਣ ਸੁਨਾਏ ਬਖਾਨਾ ਭਲੋ ਕਾਜ ਕੀ ਨਸਿਹਤ ਠਾਨਾ।
ਸਾਰੇ ਸੰਗੀ ਸਾਥੀਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣਾ ਕੇ ਵਚਨ ਕੀਤਾ,
ਭਲੋ ਕਾਜ ਕੀਨ ਸਹਿਤ ਠਾਣਾ,
ਭਾਵ ਕੇ ਬਹੁਤ ਭਲਾ ਬਹੁਤ ਵੱਡਾ ਕਾਰਜ ਜਿਹੜਾ ਹੈ ਉਹ ਮਹਾਂ ਸਿੰਘ ਨੇ ਹਿੱਤ ਦੇ ਨਾਲ ਕੀਤਾ।
ਗੁਰ ਸਿੱਖੀ ਕੀ ਵੱਡ ਬੁਨਿਆਦ ਬਿਗੜੀ ਗਈ ਹੁਤੀ ਸੋ ਬਾਦ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਗੁਰੂ ਦੀ ਸਿੱਖੀ ਦੀ ਜਿਹੜੀ ਬਹੁਤ ਵੱਡੀ ਬੁਨਿਆਦ ਸੀ ਉਹ ਸਤਿਗੁਰੂ ਜੀ ਕਹਿੰਦੇ ਨੇ ਕਿ ਸਾਰੀ ਦੀ ਸਾਰੀ ਵਿਗੜ ਗਈ ਸੀ, ਭਾਵ ਕੇ ਬੇਕਾਰ ਦੇ ਵਿੱਚ ਚਲੀ ਗਈ ਸੀ।
ਬਾਹਰ ਮਿਲਣ ਕੋ ਵਖਤ ਨ ਕੋਈ, ਪ੍ਰਾਣ ਦੇਣ ਲੋ ਕਰ ਕਿਤ ਸੋਈ।
ਭਾਵ ਕੇ ਮਜੈਲ ਸਾਰੇ ਦੇ ਸਾਰੇ ਵਿਅਰਥ ਦੇ ਵਿੱਚ ਚਲੇ ਗਏ ਸਨ। ਗੁਰੂ ਦੀ ਸਿੱਖੀ ਦੀ ਨੀਂਹ ਜਿਹੜੀ ਹੈ ਉਹੀ ਮਾਨੋ ਕੇ ਇੱਕ ਪ੍ਰਕਾਰ ਦੇ ਨਾਲ ਹਿੱਲ ਗਈ ਸੀ।
ਬਹੁਰ ਮਿਲਣ ਕੋ ਵਕਤ ਨਾ ਕੋਈ,
ਭਾਵ ਕੇ ਐਸ ਵੇਲੇ ਤੋਂ ਬਗੈਰ ਹੋਰ ਕੋਈ ਵੀ ਐਸਾ ਵਗਦੀਆ ਮੌਕਾ ਨਹੀਂ ਸੀ ਕਿ ਜਦੋਂ ਬਖਸ਼ਾਇਆ ਜਾ ਸਕਦਾ ਸੀ। ਇਸ ਮੌਕੇ ਦੀ ਸਾਂਭ ਕੀਤੀ ਮਹਾਂ ਸਿੰਘ ਨੇ ਤੇ ਮਜੈਲਾਂ ਨੂੰ ਬਖਸ਼ਾ ਲਿਆ।
ਕਹਿੰਦੇ ਨੇ ਪ੍ਰਾਣ ਦੇਣ ਲਓ ਕਰ ਕਿਰਤ ਹੋਈ,
ਭਾਵ ਕੇ ਕੋਈ ਕਦੋਂ ਪ੍ਰਾਣ ਦਿੰਦਾ, ਕਦੋਂ ਮੌਤ ਦੇ ਕਿਨਾਰੇ ਦੇ ਉੱਤੇ ਪਹੁੰਚਦਾ ਤੇ ਕਦੋਂ ਕੋਈ ਸਾਨੂੰ ਪ੍ਰਸੰਨ ਕਰਕੇ ਐਸਾ ਵਰਦਾਨ ਮੰਗਦਾ। ਇਹ ਜਿਹੜਾ ਸਾਰਾ ਕੰਮ ਹੈ ਇਹ ਮਹਾਂ ਸਿੰਘ ਨੇ ਨੇਪਰੇ ਚਾੜਿਆ, ਵਿਚਾਰ ਕਰਕੇ ਉਹਨੇ ਪਰਮਕਾਰ ਦਾ ਵੱਡਾ ਕੰਮ ਕੀਤਾ। ਸਤਿਗੁਰੂ ਜੀ ਸੋਭਾ ਬਿਆਨ ਕਰ ਰਹੇ ਨੇ ਮਹਾਂ ਸਿੰਘ ਦੀ।
ਪੁਣੀ ਐਸੋ ਵਣੀ ਉਪਕਾਰੀ, ਤਜਨ ਜਿਹਤ ਬਾਤ ਸੁਧਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਹਾਂ ਸਿੰਘ ਤੋਂ ਬਗੈਰ ਕੌਣ ਐਸਾ ਉਪਕਾਰੀ ਹੋਵੇਗਾ ਜਿਨੇ ਕਿ ਆਪਣੇ ਹਿੱਤ ਦੇ ਵਾਸਤੇ ਕੁਝ ਵੀ ਵਰਦਾਨ ਨਹੀਂ ਮੰਗਿਆ, ਆਪਣੇ ਹਿੱਤ ਦੇ ਵਾਸਤੇ ਕੁਝ ਨਹੀਂ ਕੀਤਾ, ਦੂਜਿਆਂ ਦੇ ਹਿੱਤ ਦੇ ਵਾਸਤੇ ਪਰਉਪਕਾਰ ਦੇ ਵਾਸਤੇ ਉਹਨੇ ਇਸ ਵਿਗੜੀ ਹੋਈ ਗੱਲ ਨੂੰ ਸਵਾਰ ਲਿਆ।
ਗੁਰ ਸਿੱਖੀ ਰੱਖੀ ਤਿਸ ਦੇਸ਼ੂ ਹੋਤੇ ਕਦੀਮੀ ਸਿੱਖ ਯਸ਼ੇਸ਼ੂ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਿ ਗੁਰੂ ਦੀ ਸਿੱਖੀ ਨੂੰ ਰੱਖ ਦਿੱਤਾ ਉਸ ਇਲਾਕੇ ਦੇ ਵਿੱਚ, ਭਾਵ ਕੇ ਮੁੱਢ ਕਦੀਮ ਤੋਂ ਜਿਹੜੇ ਮਾਝੇ ਦੇ ਇਲਾਕੇ ਦੇ ਵਿੱਚ ਬੜੇ ਵੱਡੇ ਵੱਡੇ ਸਿੱਖ ਪੈਦਾ ਹੋਏ ਨੇ ਉਹਨਾਂ ਸਾਰਿਆਂ ਦੇ ਨਾਮ ਨੂੰ ਲਾਜ ਲੱਗ ਗਈ ਸੀ, ਇੱਕ ਕਲੰਕ ਲੱਗ ਗਿਆ ਸੀ, ਪਰ ਮਹਾਂ ਸਿੰਘ ਨੇ ਮਾਨੋ ਕਿ ਆਪਣੇ ਖੂਨ ਦੇ ਨਾਲ ਉਸ ਕਲੰਕ ਨੂੰ ਧੋ ਦਿੱਤਾ।
ਸ੍ਰੀ ਗੁਰ ਨਾਨਕ ਆਦਿ ਕੇ ਔਰ ਵਿਚਰੇ ਬਸੇ ਅਦਕ ਤਿਸ ਠੌਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵਿਚਾਰ ਰਹੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਸ ਤੋਂ ਇਲਾਵਾ ਹੋਰ ਵੀ ਬਹੁਤੇ ਸਾਰੇ ਗੁਰੂ ਸਾਹਿਬਾਨ ਉਸੇ ਇਲਾਕੇ ਦੇ ਵਿੱਚ ਬੜਾ ਵਿਚਰੇ ਨੇ, ਬੜਾ ਨਿਵਾਸ ਕੀਤਾ। ਕਿਉਂਕਿ ਆਪਾਂ ਆਮ ਤੌਰ ਦੇ ਉੱਤੇ ਜਾਣਦੇ ਹਾਂ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਅਵਤਾਰ ਹੈ ਉਹ ਵੀ ਮਾਝੇ ਦੇ ਇਲਾਕੇ ਦੇ ਵਿੱਚ ਹੀ ਹੋਇਆ, ਭਾਵੇਂ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਰਹਿ ਚੁੱਕਾ ਹੈ ਜੋ ਸਤਿਗੁਰਾਂ ਦਾ ਪ੍ਰਕਾਸ਼ ਦਾ ਸਥਾਨ ਸੀ, ਪਰ ਜਦੋਂ ਵੰਡ ਨਹੀਂ ਸੀ ਹੋਈ, ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ, ਉਸ ਵੇਲੇ ਮਾਝੇ ਦੇ ਇਲਾਕੇ ਦੇ ਵਿੱਚ ਹੀ ਉਹ ਜਗ੍ਹਾ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਜਿਹਨੂੰ ਕਿ ਆਖਿਆ ਜਾ ਸਕਦਾ ਕਿ ਸਿੱਖਾਂ ਦਾ ਹੈੱਡਕੁਆਰਟਰ ਹੈ, ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਹਾਂ ਕਿ ਨਾਮਧਾਰੀ ਸੰਪਰਦਾ ਦਾ ਜਿਹੜਾ ਹੈੱਡਕੁਆਰਟਰ ਹੈ ਉਹ ਸ੍ਰੀ ਭੈਣੀ ਸਾਹਿਬ ਹੈ, ਜੋ ਸ੍ਰੀ ਭੈਣੀ ਸਾਹਿਬ ਦੇ ਵਿੱਚੋਂ ਨਿਯਮ ਹੁਕਮ ਲਾਗੂ ਹੁੰਦੇ ਨੇ ਉਹ ਸਾਰੇ ਨਾਮਧਾਰੀ ਮੰਨਦੇ ਨੇ, ਭਾਵੇਂ ਵਿਦੇਸ਼ਾਂ ਦੇ ਵਿੱਚ ਕਿਉਂ ਨਾ ਬੈਠੇ ਹੋਣ। ਇਸੇ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਤੋਂ, ਅੰਮ੍ਰਿਤਸਰ ਤੋਂ ਜੋ ਵੀ ਆਗਿਆ ਹੁੰਦੀ ਹੈ ਉਹ ਸਾਰੇ ਦੂਸਰੇ ਸਿੱਖ ਮੰਨਦੇ ਨੇ, ਜਿਹੜੇ ਕਿ ਭਾਵੇਂ ਦੇਹਧਾਰੀ ਨੂੰ ਗੁਰੂ ਨਹੀਂ ਮੰਨਦੇ ਪਰ ਉਹ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਉਸ ਅੰਮ੍ਰਿਤਸਰ ਗੁਰਦੁਆਰੇ ਦੇ ਵਿੱਚ ਵੀ ਬੜੇ ਗੁਰੂ ਸਾਹਿਬਾਨਾਂ ਦੇ ਚਰਨ ਪਏ, ਉੱਥੇ ਉਹਨਾਂ ਨੇ ਬੜਾ ਨਿਵਾਸ ਕੀਤਾ। ਧਿਆਨ ਦੇਣ ਦੀ ਲੋੜ ਹੈ ਕਿ ਭਾਵੇਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿੰਨਾ ਸਮਾਂ ਬਤੀਤ ਕੀਤਾ ਇਸ ਮਾਤ ਲੋਕ ਦੇ ਉੱਤੇ, ਪਰ ਜ਼ਿੰਦਗੀ ਦੇ ਵਿੱਚ ਕਦੇ ਇੱਕ ਵਾਰ ਵੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਹਰਿਮੰਦਰ ਸਾਹਿਬ ਨਹੀਂ ਪਹੁੰਚੇ। ਮੈਂ ਜਦੋਂ ਕਥਾ ਦੇ ਵਿੱਚ ਪੜਿਆ ਮੈਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ। ਕਰੀਬ ਕਰੀਬ ਸਾਰਿਆਂ ਸਤਿਗੁਰਾਂ ਨੇ ਛੋਹ ਦਿੱਤੀ ਹੈ ਉਸ ਹਰਿਮੰਦਰ ਸਾਹਿਬ ਨੂੰ, ਉਸ ਅੰਮ੍ਰਿਤਸਰ ਨੂੰ। ਪਰ ਸਤਿਗੁਰਾਂ ਦੇ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਦੇ ਜਿਹੜੇ ਪਾਕ ਚਰਨ ਸਨ ਉਹ ਕਦੇ ਵੀ ਅੰਮ੍ਰਿਤਸਰ ਦੇ ਵਿੱਚ ਨਹੀਂ ਪਏ, ਉਹਨਾਂ ਦੀ ਰਜ਼ਾ ਐਸੀ ਸੀ। ਪਰ ਅੱਗੇ ਜਾ ਕੇ ਐਸਾ ਵੀ ਖੁਲਾਸਾ ਆਵੇਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਭਾਵੇਂ ਮੈਂ ਇਸ ਜਾਮੇ ਦੇ ਵਿੱਚ ਅੰਮ੍ਰਿਤਸਰ ਨਹੀਂ ਪਹੁੰਚਿਆ, ਪਰ ਮੈਂ 12ਵੇਂ ਜਾਮੇ ਦੇ ਵਿੱਚ ਜ਼ਰੂਰ ਪਹੁੰਚਾਂਗਾ। ਬੇਰ 11ਵੀਂ ਜਬ ਹਮ ਆਵੇ, ਉਸ ਜਗ੍ਹਾ ਦੇ ਉੱਤੇ ਸੌ ਸਾਖੀ ਦੇ ਵਿੱਚ ਇਸ ਤਰ੍ਹਾਂ ਦਾ ਬਿਆਨ ਹੁੰਦਾ ਕਿ ਫਿਰ ਅਗਲੇ ਸਰੂਪ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਜ਼ਰੂਰ ਅੰਮ੍ਰਿਤਸਰ ਪਹੁੰਚੇ, ਆਪਣੇ ਪਾਕ ਪਵਿੱਤਰ ਚਰਨਾਂ ਦੀ ਛੋਹ ਉਸ ਜਗ੍ਹਾ ਨੂੰ ਦਿੱਤੀ। ਮੈਂ ਸਿਰਫ ਇਸ ਜਗ੍ਹਾ ਦੇ ਉੱਤੇ ਜ਼ਿਕਰ ਕਰ ਰਿਹਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਆਦਿਕ ਔਰ ਵਿਚਰੇ ਬਸੇ ਅਦਕ ਤੇ ਸਠੌਰ, ਭਾਵ ਕੇ ਮਾਝਾ ਅੰਮ੍ਰਿਤਸਰ ਉਹ ਇਲਾਕਾ ਹੈ ਜਿੱਥੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵੀ ਵਿਚਰੇ। ਇਸ ਤੋਂ ਇਲਾਵਾ ਹੋਰ ਵੀ ਗੁਰੂ ਸਾਹਿਬਾਨਾਂ ਨੇ ਉਸ ਜਗ੍ਹਾ ਨੂੰ ਆਪਣੇ ਪਾਕ ਚਰਨਾਂ ਦੀ ਛੋਹ ਦਿੱਤੀ। ਸਹੇ ਨਹੀਂ ਕਸਵੱਟੀ ਅਬ ਕੀ ਖਾਰਜ ਸਿੱਖੀ ਕੀਨਸ ਤਬ ਕੀ, ਭਾਵ ਕੇ ਸਾਡੀ ਕਸਵੱਟੀ ਨੂੰ ਸਹਿ ਨਹੀਂ ਸਨ ਸਕੇ ਪਹਿਲੇ ਸਮੇਂ ਦੇ ਵਿੱਚ ਇਹ ਮਜੈਲ, ਇਸ ਕਰਕੇ ਅਸੀਂ ਸਿੱਖੀ ਤੋਂ ਖਾਰਜ ਕਰ ਦਿੱਤਾ ਸੀ। ਮਹਾਂ ਸਿੰਘ ਬਣ ਮਹਾਂ ਸਿੰਘ ਅਬ ਬਰ ਲੈ ਦੇਸ਼ ਉਧਾਰ ਦਇਓ ਸਭ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਮਹਾਂ ਸਿੰਘ ਨੇ ਮਹਾਂ ਸਿੰਘ ਬਣ ਕੇ ਦੋ ਜਗ੍ਹਾ ਦੇ ਉੱਤੇ ਮਹਾਂ ਸਿੰਘ ਹੀ ਲਿਖਿਆ, ਪਰ ਦੋਵਾਂ ਦੇ ਵੱਖਰੇ ਜਿਹੜੇ ਮਤਲਬ ਨੇ ਉਹ ਕਵੀ ਜੀ ਨੇ ਪ੍ਰਗਟ ਕਰਕੇ ਦੱਸੇ ਨੇ। ਮਹਾਂ ਸਿੰਘ ਬਣ ਮਹਾਂ ਸਿੰਘ ਅਬ, ਭਾਵ ਕੇ ਭਾਈ ਮਹਾਂ ਸਿੰਘ ਨੇ ਵੱਡਾ ਸੂਰਮਾ ਸਿੰਘ ਬਣ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ। ਬਰ ਲੈ ਦੇਸ਼ ਉਧਾਰ ਦਈਓ ਸਭ, ਵਰਦਾਨ ਸਾਡੇ ਤੋਂ ਪ੍ਰਾਪਤ ਕਰਕੇ ਆਪਣੇ ਸਾਰੇ ਉਸ ਮਾਝੇ ਇਲਾਕੇ ਨੂੰ ਉਧਾਰ ਦਿੱਤਾ ਹੈ, ਤਾਰ ਦਿੱਤਾ ਹੈ। ਇਮ ਸਿਰ ਪ੍ਰਭ ਬਹੁ ਬਾਰੀ ਉਚਾਰੀ ਟੂਟੀ ਮੇਲਣ ਬਾਤ ਚਿਤਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਵਾਰ ਐਸੇ ਬਚਨ ਕੀਤੇ ਤੇ ਟੁੱਟੀ ਮੇਲਣ ਦੀ ਜਿਹੜੀ ਗੱਲ ਸੀ ਉਹਨੂੰ ਵਾਰ ਵਾਰ ਯਾਦ ਕੀਤਾ। ਭੂਤ ਭਵਿੱਖ ਵਿਚਾਰ ਪ੍ਰਸੰਗ ਭਾਏ ਆਨੰਦ ਪ੍ਰਭੂ ਸਰ ਬੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਤਿੰਨੇ ਸਮਿਆਂ ਦੇ ਗਿਆਤਾ ਹੁੰਦੇ ਨੇ, ਬੀਤ ਚੁੱਕੇ ਸਮੇਂ ਨੂੰ ਜਾਣਨ ਵਾਲੇ ਹੁੰਦੇ ਨੇ, ਵਰਤਮਾਨ ਸਮੇਂ ਨੂੰ ਜਾਣਦੇ ਨੇ, ਜੋ ਭਵਿੱਖ ਵਿੱਚ ਆਉਣ ਵਾਲਾ ਸਮਾਂ ਹੈ ਉਹਨੂੰ ਵੀ ਜਾਣਦੇ ਨੇ। ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖਤ ਕਾਲ ਤਿੰਨ ਸਮੇਂ ਮੰਨੇ ਜਾਂਦੇ ਨੇ, ਭਾਵ ਕੇ ਸਤਿਗੁਰੂ ਜੀ ਤਿੰਨੇ ਸਮਿਆਂ ਦੇ ਜਾਣਨ ਵਾਲੇ ਨੇ। ਇਹਨਾਂ ਸਾਰਿਆਂ ਪ੍ਰਸੰਗਾਂ ਨੂੰ ਵਿਚਾਰ ਕੇ ਭਏ ਆਨੰਦ ਪ੍ਰਭੂ ਸਰਵੰਗ, ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬੜੇ ਆਨੰਦਿਤ ਹੋਏ।
ਥਲ ਜਲਹੀਨ ਜਾਣ ਗੁਰ ਖਾਨੀ ਚਲ ਬੇਹਤ ਚਾਹਿਓ ਅਗਵਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਜਗ੍ਹਾ ਹੈ ਉਹ ਪਾਣੀ ਤੋਂ ਹੀ ਨਹੀਂ ਹੈ, ਭਾਵ ਕੇ ਲਾਗੇ ਚਾਗੇ ਪਾਣੀ ਦੀ ਪ੍ਰਾਪਤੀ ਨਹੀਂ ਹੈ। ਗੁਣਾਂ ਦੀ ਖਾਣ ਸਤਿਗੁਰਾਂ ਨੇ ਵਿਚਾਰ ਕੀਤੀ ਕਿ ਪਾਣੀ ਨਹੀਂ ਹੈ, ਚਲ ਬੇਹਤ ਚਾਹਿਓ ਅਗਵਾਨੀ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਜਗ੍ਹਾ ਨੂੰ ਛੱਡ ਕੇ ਅੱਗੇ ਜਾਣਾ ਚਾਹੁੰਦੇ ਨੇ।
ਰਾਖੇ ਚਾਕਰ ਜੇ ਬੈਰਾੜ ਚਲੋ ਅਗਰ ਤਬ ਤੁਮ ਪਿਖੀ ਉਜਾੜ।
ਜਿਹੜੇ ਨੌਕਰ ਜਿਹੜੇ ਚਾਕਰ ਫੌਜ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਰੱਖੇ ਹੋਏ ਸਨ ਉਹਨਾਂ ਨੂੰ ਹੁਕਮ ਕੀਤਾ ਚਲੋ ਅਗਰ ਤੁਮ, ਸਤਿਗੁਰੂ ਜੀ ਕਹਿੰਦੇ ਨੇ ਤੁਸੀਂ ਅੱਗੇ ਅੱਗੇ ਚੱਲੋ, ਕਿਉਂਕਿ ਪਿਖੀ ਉਜਾੜ, ਸਤਿਗੁਰੂ ਜੀ ਕਹਿੰਦੇ ਨੇ ਇਹਨਾਂ ਉਜਾੜਾਂ ਨੂੰ ਇਹਨਾਂ ਇਲਾਕਿਆਂ ਨੂੰ ਤੁਸੀਂ ਜਾਣਦੇ ਹੋ, ਇਸ ਕਰਕੇ ਅੱਗੇ ਚੱਲੋ।
ਕਹਿੰਦੇ ਨੇ ਨਿਰਮਲ ਜਲ ਕੋ ਥਲ ਜੇ ਤਪਾਵੋ ਚਲੋ ਸ਼ੀਘਰ ਤਹ ਸਿਵਰ ਟਿਕਾਵੋ।
ਸਤਿਗੁਰੂ ਜੀ ਕਹਿੰਦੇ ਨੇ ਜਾਣਕਾਰ ਹੋ ਇਸ ਇਲਾਕੇ ਦੇ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਪਾਣੀ ਦੀ ਪ੍ਰਾਪਤੀ ਹੈ, ਜਿੱਥੇ ਮੈਲ ਤੋਂ ਰਹਿਤ ਪਾਣੀ ਹੈ, ਸਤਿਗੁਰੂ ਜੀ ਕਹਿੰਦੇ ਨੇ ਉਸ ਪਾਸੇ ਨੂੰ ਪ੍ਰਸਥਾਨ ਕਰੋ। ਚਲੋ ਸ਼ੀਘਰ ਤਹ ਸਿਵਰ ਟਿਕਾਵੋ, ਸ਼ੀਘਰਤਾ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਜਿੱਥੇ ਪਾਣੀ ਦੀ ਪ੍ਰਾਪਤੀ ਹੈ ਉੱਥੇ ਸਾਰਿਆਂ ਨੂੰ ਲੈ ਚੱਲੋ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿੱਥੇ ਪਾਣੀ ਹੋਵੇਗਾ ਉੱਥੇ ਹੀ ਅਸੀਂ ਆਪਣਾ ਪੜਾ ਲਾਵਾਂਗੇ, ਆਪਣਾ ਡੇਰਾ ਕਰਾਂਗੇ। ਇਸ ਤਰ੍ਹਾਂ ਬੈਰਾੜਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ।
ਸੋ ਸਾਧ ਸੰਗਤ ਜੀ ਸਮੇ ਦੀ ਸਮਾਪਤੀ ਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।